ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਅੰਮ੍ਰਿਤ ਬਚਨ ਸਾਦਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਅੰਮ੍ਰਿਤ ਬਚਨ ਸਾਦਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਲਤ ਪਲਤ ਕੇ ਰੱਖਿਅਕ ਲੋਕ ਪਰਲੋਕ ਕੇ ਸਹਾਇਕ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦੀਨ ਦਿਆਲ ਦੀਨਾ ਬੰਧੂ ਦੀਨਾ ਨਾਥ ਮਿਹਰਬਾਨ ਸਮਰੱਥ ਸਤਿਗੁਰੂ ਪਰਉਪਕਾਰੀ ਕ੍ਰਾਂਤੀਕਾਰੀ ਕਲਾਧਾਰੀ ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਭਰਨੰ ਸਤਿਗੁਰ ਗੁਰ ਸੇਵ ਅਲੱਖ ਗਤ ਜਾ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਆਪ ਸਿਰਜਣਹਾਰੈ ਧਾਰਿਆ ਸਿਰਜਣਹਾਰ ਰਚਨਹਾਰ ਦਾਤਾਰ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਨਿਰੰਕਾਰ ਜੀ ਕਾ ਆਕਾਰ ਸਾਕਾਰ ਸਰਗੁਣ ਸਵਰੂਪ ਧੰਨ 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 ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੁਰੂ ਰਾਮਦਾਸ ਮਹਾਰਾਜ ਗਰੀਬ ਨਿਵਾਜ ਕਲਜੋ ਕੇ ਜਹਾਜ਼ ਸਤਿਗੁਰੂ ਸਤਿਗੁਰਾਂ ਦੇ ਮਹਾਨ ਮੁਕੱਦਸ ਮੁਬਾਰਕ ਪਵਿੱਤਰ ਸੱਚਖੰਡ ਧਾਮ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਉਸ ਮਹਾਨ ਪਾਵਨ ਸਥਲ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਕਥਾ ਨੂੰ ਸਰਵਣ ਕਰਨ ਵਾਸਤੇ ਇਕੱਤਰ ਹੋਈ ਔਰ ਇਕੱਤਰ ਹੋ ਰਹੀ ਸਤਿਕਾਰਯੋਗ ਸਾਧ ਸੰਗਤ ਜੀਓ ਨਿਸ਼ਚੈ ਹੀ ਸਾਡੇ ਸਾਰਿਆਂ ਦੇ ਵੱਡੇ ਭਾਗ ਨੇ ਤਕਦੀਰ ਸਾਡਾ ਸਾਥ ਦੇ ਰਹੀ ਹੈ ਕਿ ਇਸ ਬ੍ਰਹਿਮੰਡ ਦੇ ਸਭ ਤੋਂ ਪਵਿੱਤਰ ਪਾਵਨ ਅਸਥਾਨ 'ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰੇ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਵਿਚਾਰਨ ਦਾ ਸੁਭਾਗ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ ਹੈ। ਗੁਰੂ ਪੰਥ ਵਾਸਤੇ ਗੁਰੂ ਘਰ ਦੇ ਨਾਲ ਜੁੜੀਆਂ ਹੋਈਆਂ ਸਮੂਹ ਮਾਈ ਭਾਈ ਸਾਧ ਸੰਗਤਾਂ ਦੇ ਵਾਸਤੇ ਬੜੀ ਉਹ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਆਪਾਂ ਹਰ ਰੋਜ਼ ਇਸ ਪਾਵਨ ਅਸਥਾਨ ਤੋਂ ਮੁੱਖ ਵਾਕ ਹੁਕਮਨਾਮੇ ਦੀ ਵਿਚਾਰ ਕਥਾ ਸਰਵਣ ਕਰਿਆ ਕਰਦੇ ਸੀ ਉਸ ਦੇ ਨਾਲ ਹੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਲੜੀਵਾਰ ਕਥਾ ਜੋ ਪਿਛਲੇ ਸਮੇਂ ਤੋਂ ਸੰਕੋਚੀ ਹੋਈ ਸੀ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਸ਼੍ਰੀ ਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਨੂੰ ਪ੍ਰੇਰਨਾ ਹੋਈ ਅਤੇ ਸਤਿਗੁਰਾਂ ਦੀ ਦਇਆ ਦੇ ਨਾਲ ਉਹ ਕਥਾ ਵੀ ਅੱਜ ਪ੍ਰਾਰੰਭ ਹੋਈ ਹੈ। ਮੈਂ ਕਹਿਣਾ ਇਹ ਚਾਹੁੰਦਾ ਕਿ ਸਮਾਂ ਆਪਣੇ ਕੋਲ ਸਵਾਇਆ ਅਤੇ ਸੀਮਤ ਹੈ। ਸੀਮਤ ਸਮੇਂ ਵਿੱਚ ਸਤਿਗੁਰਾਂ ਦੇ ਦੋ ਜੋ ਸ਼ਬਦ ਹਨ ਅੰਮ੍ਰਿਤਮਈ ਗੁਰਬਾਣੀ ਦੇ, ਉਹਨਾਂ ਦੀ ਵਿਚਾਰ ਕਰਨ ਦਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਯਤਨ ਕਰਨਾ ਹੈ। ਜੇ ਆਪਾਂ ਸਫਲ ਹੋ ਜਾਈਏ ਜਾਂ ਸਾਡੀ ਇਹ ਭਾਵਨੀ ਗੁਰੂ ਦੇ ਘਰ ਦਰ ਉੱਪਰ ਪ੍ਰਵਾਨ ਚੜ੍ਹ ਜਾਵੇ। ਸਤਿਕਾਰਯੋਗ ਸਤਸੰਗ ਜੀਓ, ਆਪ ਜੀ ਵਿੱਚ ਗੁਰੂ ਨਿਰੰਕਾਰ ਪੁਰਖ ਦਾ ਵਾਸਾ ਹੈ। ਭਾਈ ਗੁਰਦਾਸ ਜੀ ਸਾਹਿਬ ਜੀ ਦੇ ਬਚਨ ਨੇ ਸਾਧ ਸੰਗਤ ਸੱਚਖੰਡ ਵਿੱਚ ਸਤਿਗੁਰ ਪੁਰਖ ਵਸੈ ਨਿਰੰਕਾਰਾ, ਔਰ ਗੁਰਬਾਣੀ ਇਹ ਗੱਲ ਕਹਿੰਦੀ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਆਪ ਜੀ ਨੇ ਦਇਆ ਅਸੀਸ ਦੇਣੀ, ਸਤਿਗੁਰਾਂ ਦਾ ਅੰਮ੍ਰਿਤਮਈ ਗੁਰਬਚਨ ਆਪਾਂ ਸਾਰੇ ਰਲ ਮਿਲ ਕੇ ਵਿਚਾਰ ਸਕੀਏ। ਸੋ ਆਓ ਬਿਨਾਂ ਕੋਈ ਹੋਰ ਬਚਨ ਬਿਲਾਸ ਕੀਤਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਦੀ ਵਿਚਾਰ ਕਥਾ ਦੇ ਨਾਲ ਜੁੜੀਏ, ਇਕਾਗਰਤਾ ਬਣਾਓ। ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ। ਗੁਰਬਾਣੀ ਮੁੱਖ ਵਾਕ ਦੀ ਵਿਚਾਰ ਕਥਾ ਦੇ ਨਾਲ ਜੁੜੋ। ਰਸਨਾ ਪਵਿੱਤਰ ਕਰਦੇ ਹੋਏ ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ, ਅੰਮ੍ਰਿਤ ਬਚਨ ਸਾਧ ਕੀ ਬਾਣੀ।
ਸ੍ਰੀ ਗੁਰੂ ਜਗਤ ਗੁਰੂ ਪਿਆਰੇ ਗੁਰੂ ਸਾਹਿਬ ਗੁਰੂ 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 ਸ੍ਰੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਅਤਿ ਪ੍ਰਸੰਨ ਹੋ ਕੇ ਜੋ ਪਾਵਨ ਸੱਚਖੰਡ ਧਾਮ ਤੋਂ ਮੁੱਖ ਵਾਕ ਹੁਕਮਨਾਮਾ ਸਾਧ ਸੰਗਤ ਜੀ ਸਾਨੂੰ ਬਖਸ਼ਿਆ ਹੈ, ਉਹ ਮੁੱਖ ਵਾਕ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ 744 ਅੰਗ ਦੇ ਐਨ ਥੱਲੇ ਸ਼ੁਭਾਏਮਾਨ ਹੈ, ਔਰ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੁਬਾਰਕ ਰਸਨਾ ਹੈ, ਔਰ ਸੂਹੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਉਹ ਪ੍ਰਵਚਨ ਹੈ। ਇਹ ਸ਼ਬਦ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਅਤੇ ਗੁਰੂ ਬਾਣੀ ਦੀ ਮਹਿਮਾ ਮਹਾਨਤਾ ਵਡਿਆਈ ਵਡੱਪਣ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਬਿਆਨ ਕੀਤਾ, ਪ੍ਰਵਚਨ ਕੀਤਾ, ਅੰਮ੍ਰਿਤ ਬਚਨ ਸਾਧ ਕੀ ਬਾਣੀ। ਇੱਥੇ ਸਾਧ ਤੋਂ ਭਾਵ ਗੁਰੂ ਸਾਹਿਬ ਹਨ, ਸਾਧ ਰੂਪ ਆਪਣਾ ਤਨ ਧਾਰਿਆ, ਮਹਾਂ ਅਗਨ ਤੇ ਆਪ ਉਭਾਰਿਆ। ਸੋ ਗੁਰੂ ਸਾਹਿਬ ਜੀ ਦੀ ਜੋ ਬਾਣੀ ਹੈ ਉਹ ਅੰਮ੍ਰਿਤੂ ਹੈ, ਮੌਤ ਤੋਂ ਰਹਿਤ ਕਰਨ ਵਾਲੀ ਹੈ, ਔਰ ਉਹ ਜੋ ਬਾਣੀ ਹੈ ਸਾਧ ਸੰਗਤ ਜੀ ਉਹ ਕਦੇ ਮਰਦੀ ਨਹੀਂ ਹੈ। ਦੁਨੀਆਂ ਦੇ ਲੋਕ ਬਚਨ ਬਿਲਾਸ ਕਰਦੇ ਨੇ ਆਪਣੀ ਰਸਨਾ ਤੋਂ, ਵਕਤ ਪਾ ਕੇ ਉਹ ਬਚਨ ਝੂਠੇ ਸਾਬਤ ਹੋ ਜਾਂਦੇ ਨੇ, ਕੱਚੇ ਸਾਬਤ ਹੋ ਜਾਂਦੇ ਨੇ, ਜਾਂ ਕਹਿ ਲਵੋ ਉਹ ਬਚਨ ਉਹਨਾਂ ਦੀਆਂ ਗੱਲਾਂ ਮਰ ਜਾਂਦੀਆਂ ਹਨ। ਜੋ ਗੁਰ ਕਹਿਆ ਸੋ ਮਨ ਕਹਿ ਕਾਮ। ਸਾਧ ਸੰਗਤ ਜੀ, ਗੁਰੂ ਬਾਬਾ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਰਾਮਦਾਸ, ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਵਿੱਚ ਜੋ ਬਚਨ ਕਹੇ ਨੇ ਅੱਜ ਤੋਂ ਸਦੀਆਂ ਪਹਿਲਾਂ, ਸੈਂਕੜੇ ਸਾਲ ਪਹਿਲਾਂ, ਅੱਜ ਵੀ ਉਹ ਜਿਉਂਦੇ ਤਿਉਂ ਜੀਵਿਤ ਨੇ ਭਾਈ, ਜਿਉਂਦੇ ਤਿਉਂ ਜੀਵਿਤ ਨੇ। ਔਰ ਇੱਕ ਦੋ ਜ਼ਰੂਰ ਬੇਨਤੀਆਂ ਕਰਾਂ, ਭਾਵੇਂ ਲੜੀਵਾਰ ਕਥਾ ਵੀ ਆਪਾਂ ਸਰਵਣ ਕਰਨੀ ਹੈ। ਸਾਧ ਸੰਗਤ ਜੀ, ਸਤਿਗੁਰਾਂ ਦੀ ਜੋ ਬਾਣੀ ਹੈ ਨਾ, ਇਹ ਹਰ ਪ੍ਰਕਾਰ ਸੰਪੂਰਨ ਹੈ। ਭਾਵੇਂ ਤੁਸੀਂ ਬਾਣੀ ਨੂੰ ਸਾਇੰਸ ਦੇ ਨਜ਼ਰੀਏ ਨਾਲ ਵੇਖੋ, ਮਜ਼ੇਦਾਰ ਗੱਲ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਅਰਥ ਵਿਗਿਆਨ ਦੇ ਨਜ਼ਰੀਏ ਨਾਲ ਵੀ ਬੜੇ ਸੁਚੱਜੇ ਢੰਗ ਦੇ ਨਾਲ ਹੋ ਜਾਂਦੇ ਨੇ। ਜਿੱਥੇ ਵਿਗਿਆਨ ਦੇ ਨਜ਼ਰੀਏ ਨਾਲ ਹੋ ਜਾਂਦੇ ਨੇ, ਉੱਥੇ ਬ੍ਰਹਮ ਗਿਆਨ ਦੇ ਨਜ਼ਰੀਏ ਦੇ ਨਾਲ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਰਥ ਇੰਨੇ ਡੂੰਘੇ ਕਿ ਬਸ ਉਹ ਸ਼ਬਦਾਂ ਵਿੱਚ ਬਿਆਨ ਕੋਈ ਨਹੀਂ ਹੁੰਦੇ। ਮੈਂ ਕਹਿਣਾ ਇਹ ਚਾਹੁੰਦਾ ਕਿ ਜੇ ਅਸੀਂ ਇਸ ਗੱਲ ਨੂੰ ਵਿਚਾਰੀਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵੱਡੇ ਵਿਗਿਆਨੀ ਨੇ, ਯਕੀਨ ਮੰਨੋ ਖਾਲਸਿਓ, ਤੁਹਾਡੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਵੱਡਾ ਵਿਗਿਆਨੀ ਕੋਈ ਨਹੀਂ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ ਪਹਿਲਾਂ ਕਦੇ ਕਿਸੇ ਨੇ ਨਹੀਂ ਸੀ ਕਿਹਾ ਕਿ ਧਰਤੀ ਚੱਲਦੀ ਹੈ। ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਸੀਗਾ ਕਿ ਅਸਮਾਨ ਧਰਤੀ ਚੱਲ ਸੀ ਤਾਰਿਕਾ ਲੱਖ ਪਲੋਏ ਔਰ ਕੋਹ ਕਰੋੜੀ ਚਲਤਨਾ ਅੰਤ ਕਿ ਕਰੋੜਾਂ ਕੋਹ ਕਰੋੜਾਂ ਕੋਹ ਔਰ ਹੁਣ ਵਿਗਿਆਨ ਵੀ ਕਹਿੰਦਾ ਕਿ ਧਰਤੀ ਚੱਲਦੀ ਹੈ। ਇੱਕ ਬੇਨਤੀ ਹੋਰ, ਅੱਜ ਕੋਈ ਵੀ ਅਣਜਾਣ ਤੋਂ ਅਣਜਾਣ ਜਿਹਾ ਮੇਰੇ ਵਰਗਾ ਸਿੱਖ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਕਥਾ ਕਰਦਾ ਕਿ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਕਿ ਲੱਖਾਂ ਪਤਾਲ ਨੇ ਲੱਖਾਂ ਆਕਾਸ਼ ਨੇ, ਸਿੱਧੇ ਜਿਹੇ ਅਰਥ ਨੇ। ਔਰ ਇਹ ਗੱਲ ਬੜੀ ਸੋਚਣ ਵਾਲੀ ਹੈ ਕਿ ਜਦੋਂ ਜਿੱਦਾਂ ਹੁਣ ਸਧਾਰਨ ਰੂਪ ਦੇ ਵਿੱਚ ਵਿਗਿਆਨ ਵੀ ਇਸ ਗੱਲ ਦੀ ਤਸਲੀਮ ਕਰਦਾ ਅਤੇ ਹਰ ਬੱਚਾ ਬੱਚਾ ਜਾਣਦਾ ਕਿ ਲੱਖਾਂ ਪਤਾਲ ਨੇ ਅਤੇ ਲੱਖਾਂ ਆਕਾਸ਼ ਨੇ, ਇੱਕ ਦਿਨ ਬੈਠਿਆਂ ਬੈਠਿਆਂ ਮਨ ਵਿੱਚ ਇਹ ਵਲਵਲੇ ਆ ਰਹੇ ਸਨ ਕਿ ਜਦੋਂ ਮੰਨ ਲਵੋ ਇਹ ਖੋਜ ਨਹੀਂ ਸੀ ਹੋਈ ਹੋਵੇਗੀ ਸਾਇੰਸ ਦੇ ਰੂਪ ਦੇ ਵਿੱਚ, ਵਿਗਿਆਨ ਦੇ ਰੂਪ ਦੇ ਵਿੱਚ, ਜਾਂ ਸਧਾਰਨ ਮਨੁੱਖਤਾ ਨੂੰ ਖੁੱਲ੍ਹ ਕੇ ਇਸ ਗੱਲ ਦਾ ਗਿਆਨ ਨਹੀਂ ਹੋਵੇਗਾ ਕਿ ਲੱਖਾਂ ਪਤਾਲ ਨੇ ਲੱਖਾਂ ਆਕਾਸ਼ ਨੇ। ਮਾਫ ਕਰਨਾ, ਹੋ ਸਕਦਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਇਹ ਅਰਥ ਜਿੰਨੇ ਹੁਣ ਅਸੀਂ ਕੌਨਫੀਡੈਂਸ ਦੇ ਨਾਲ ਕਰਦੇ ਹਾਂ, ਹੋ ਸਕਦਾ ਉਦੋਂ ਅਸੀਂ ਨਾ ਕਰਦੇ ਹੋਈਏ। ਖਾਲਸਾ ਜੀ, ਮੈਂ ਕਹਿਣਾ ਇਹ ਚਾਹੁੰਦਾ, ਕੋਈ ਹਉਮੈ ਨਹੀਂ ਹੈ, ਜੇ ਤੁਹਾਨੂੰ ਹਉਮੈ ਲੱਗੇ ਤਾਂ ਮੇਰੀ ਸਮਝ ਲੈਣਾ, ਜੇ ਵਡਿਆਈ ਲੱਗੇ ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਸਮਝ ਲੈਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਅਰਥ ਕਰਨ ਤੋਂ ਪਹਿਲਾਂ ਜਿੰਨੇ ਕੁ ਟੀਕੇ ਮੌਜੂਦ ਨੇ ਗੁਰੂ ਪੰਥ ਦੇ ਕੋਲ, ਮੇਰਾ ਨਿੱਜੀ ਤੌਰ 'ਤੇ ਯਤਨ ਹੁੰਦਾ ਕਿ ਉਹ ਸਾਰੇ ਟੀਕੇ ਪੜ੍ਹੇ ਜਾਣ, 5-7 ਇਸ ਤਰ੍ਹਾਂ ਵਿਚਾਰੇ ਜਾਣ, ਹੋਰ ਬਜ਼ੁਰਗ ਵਿਦਵਾਨ ਮਹਾਂਪੁਰਖਾਂ ਦੀ ਕਥਾ ਵੀ ਸੁਣੀ ਜਾਵੇ, ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅਰਥਾਂ ਵਾਸਤੇ। ਪਰ ਸਾਧ ਸੰਗਤ ਜੀ, ਆਪ ਜੀ ਗੁਰੂ ਰੂਪ ਹੋ, ਹਿਰਦਾ ਫਰੋਲ ਕੇ ਇਹ ਬਚਨ ਕਹਿਣ ਲੱਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਹੁਤ ਸਾਰੇ ਐਸੇ ਸ਼ਬਦ ਨੇ ਜਿਨ੍ਹਾਂ ਦੇ ਅਰਥ ਅਸੀਂ ਟੀਕਿਆਂ ਵਿੱਚੋਂ ਪੜ੍ਹ ਲੈਂਦੇ ਹਾਂ ਔਰ ਕਰ ਵੀ ਲਈਦੇ ਨੇ ਅਰਥ, ਬੜੇ ਬੜੇ ਪ੍ਰਮਾਣ ਵੀ, ਸਾਖੀਆਂ ਵੀ, ਇਤਿਹਾਸ ਵੀ ਨਾਲ ਜੋੜ ਲਈਦਾ। ਪਰ ਯਕੀਨ ਮੰਨੋ ਸਾਧ ਸੰਗਤ ਜੀ, ਜਾਂ ਹੋ ਸਕਦਾ ਮੇਰੀ ਨਿੱਜੀ ਤੌਰ 'ਤੇ ਭੁੱਲ ਹੋਵੇ, ਬਹੁਤ ਸਾਰੇ ਐਸੇ ਸ਼ਬਦ ਨੇ ਜਿਨ੍ਹਾਂ ਦੇ ਅਰਥ ਪੜ੍ਹ ਵੀ ਲਈਦੇ ਹੈ, ਵਿਚਾਰ ਵੀ ਲਈਦੇ ਹੈ, ਪ੍ਰਵਾਣਾਂ ਦੇ ਨਾਲ ਸਿੱਧ ਵੀ ਕਰ ਲਈਦਾ, ਪਰ ਸ਼ਾਇਦ ਹਿਰਦੇ ਨੂੰ ਉਨੀ ਤਸੱਲੀ ਨਹੀਂ ਹੋ ਰਹੀ ਹੁੰਦੀ ਕਿ ਖੇਡ ਬਣੀ ਹੈ ਕਿ ਨਹੀਂ ਬਣੀ ਹੈ। ਫਿਰ ਇੰਜ ਮਹਿਸੂਸ ਹੁੰਦਾ ਕਿ ਸ਼ਾਇਦ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਅਜੇ ਹੋਰ ਖੋਜ ਭਾਲਦੀ ਹੈ, ਹੋਰ ਸਰਚ ਭਾਲਦੀ ਹੈ। ਸ਼ਾਇਦ ਮੈਂ ਕਹਿਣਾ ਇਹ ਚਾਹੁੰਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਜੁਗੋ ਜੁਗ ਅਟਲ ਹੈ। ਜਿੰਨਾ ਚਿਰ ਜ਼ਮੀਨ ਉੱਪਰ ਅਸਮਾਨ ਦਾ ਛਾਇਆ ਹੈ, ਚੰਦਰਮਾ ਸੂਰਜ ਪ੍ਰਕਾਸ਼ ਕਰਦੇ ਨੇ, ਤਾਰੇ ਟਿਮਟਮਾਉਂਦੇ ਨੇ, ਹਵਾਵਾਂ ਟਹਿਕਦੀਆਂ ਨੇ, ਰੁੱਖਾਂ ਨੂੰ ਫਲ ਹੈ, ਫੁੱਲਾਂ 'ਚ ਰਸ ਹੈ ਔਰ ਫਲਾਂ ਦੇ ਵਿੱਚ ਸਕੂਨ ਹੈ, ਉਹਨਾਂ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਅਰਥਾਂ ਦੀ ਖੋਜ ਹੁੰਦੀ ਰਹੇ। ਯਕੀਨ ਮੰਨੋ ਖਾਲਸਾ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਫਿਰ ਵੀ ਖੋਜ ਮੰਗੇਗੀ। ਇਸੇ ਲਈ ਤਾਂ ਅਸੀਂ ਅਥਾਹ ਕਹਿੰਦੇ ਹਾਂ, ਇਸੇ ਲਈ ਤਾਂ ਅਸੀਂ ਅਗਾਧ ਬੋਧ ਕਹਿੰਦੇ ਹਾਂ। ਅਗਾਧ ਬੋਧ, ਬੋਧ ਕਰਕੇ, ਗਿਆਨ ਕਰਕੇ, ਜਿਨ੍ਹਾਂ ਨੂੰ ਖੋਜਿਆ ਨਾ ਜਾਵੇ, ਜਿਨ੍ਹਾਂ ਦਾ ਥਾਂ ਨਾ ਪ੍ਰਾਪਤ ਹੋਵੇ, ਜਿਨ੍ਹਾਂ ਦਾ ਅੰਤ ਨਾ ਪ੍ਰਾਪਤ ਹੋਵੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੇ ਵੱਡੇ ਭਾਗ ਨੇ ਕਿ ਅਸੀਂ ਮਾਣ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਪਣਾ ਰਹਿਬਰ ਕਹਿੰਦੇ ਹਾਂ, ਰਹਿਨੁਮਾ ਕਹਿੰਦੇ ਹਾਂ, ਪੈਗੰਬਰ ਕਹਿੰਦੇ ਹਾਂ, ਆਪਣਾ ਗੁਰੂ ਪੀਰ ਸਾਧੇ ਹਾਂ ਅਸੀਂ, ਸਾਡੇ ਵੱਡੇ ਭਾਗ ਨੇ ਖਾਲਸਾ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਅੰਮ੍ਰਿਤੂ ਹੈ ਅਤੇ ਅੰਮ੍ਰਿਤ ਪੀਵੈ ਅਮਰ ਸੋ ਹੋਏ, ਜਿਹੜਾ ਇਸ ਅੰਮ੍ਰਿਤ ਨੂੰ ਪੀ ਲੈਂਦਾ ਹੈ ਉਹ ਵੀ ਅਮਰ ਹੋ ਜਾਂਦਾ ਹੈ। ਐਸਾ ਨਹੀਂ ਕਿ ਸਰੀਰਕ ਰੂਪ ਦੇ ਵਿੱਚ ਉਹ ਮਰਦਾ ਨਹੀਂ, ਸਰੀਰ ਤਾਂ ਸਾਰਿਆਂ ਦੇ ਜਾਂਦੇ ਹਨ। ਮਾਫ ਕਰਨਾ, ਭਾਵੇਂ ਮਹਾਤਮਾ, ਪੈਗੰਬਰੀ, ਸਾਧੂ ਪੁਰਸ਼ ਅਤੇ ਗੁਰੂ ਪੀਰ ਅਵਤਾਰ ਵੀ ਕਿਉਂ ਨਾ ਹੋਣ, ਸਰੀਰ 'ਤੇ ਉਹਨਾਂ ਦੇ ਵੀ ਨਹੀਂ ਰਹਿੰਦੇ ਹਨ, ਕਿਉਂਕਿ ਇਹ ਸਰੀਰ ਦਾ ਸੁਭਾਅ ਹੈ ਸਮੇਂ ਦੇ ਹਿਸਾਬ ਦੇ ਨਾਲ ਪੈਦਾ ਹੋਣਾ ਅਤੇ ਸਮੇਂ ਦੇ ਹਿਸਾਬ ਦੇ ਨਾਲ ਵਧਣਾ, ਫਿਰ ਘਟਣਾ ਸ਼ੁਰੂ ਹੋ ਜਾਂਦਾ, ਅਖੀਰ ਨੂੰ ਇਹ ਖਤਮ ਹੋ ਜਾਂਦਾ। ਉਹ ਆਤਮਿਕ ਤੌਰ 'ਤੇ ਜੀਵਿਤ ਹੋ ਜਾਂਦੇ, ਅਮਰ ਹੋ ਜਾਂਦੇ। ਨਾਮ ਰਹਿਓ ਸਾਧੂ, ਰਹਿਓ ਗੁਰੂ ਗੋਬਿੰਦ, ਅਤੇ ਗਰੀਬ ਨਿਵਾਜ ਮਹਾਰਾਜ ਕਹਿ ਰਹੇ ਭਾਈ, ਗੁਰੂ ਸਾਧੂ ਕੀ ਜੋ ਬਾਣੀ ਹੈ ਇਹਦੇ ਅੰਮ੍ਰਿਤ ਬਚਨ ਹਨ, ਅਮਰ ਕਰ ਦੇਣ ਵਾਲੇ ਨੇ, ਆਤਮਿਕ ਤੌਰ ਤੇ ਜੀਵਨ ਦੇਣ ਵਾਲੇ ਹਨ।
ਜੋ ਜੋ ਜਪੈ ਤਿਸ ਕੀ ਗਤ ਹੋਵੈ, ਹਰ ਹਰ ਨਾਮ ਨਿਤ ਰਸਨ ਬਖਾਨੀ।
ਸਤਿਗੁਰੂ ਜੀ ਕਹਿੰਦੇ ਹਾਂ ਭਾਈ, ਜੋ ਜੋ ਵੀ ਇਸ ਬਾਣੀ ਨੂੰ ਜਪਦਾ ਹੈ, ਹੁਣ ਸੰਗਤ ਵਿੱਚ ਬੜੇ ਬੜੇ ਵਿਦਵਾਨ ਜਾਂ ਟੀਵੀ ਦੇ ਉੱਪਰ ਵੀ ਬੜੇ ਬੜੇ ਵਿਦਵਾਨ ਬੁਲਾਰੇ ਕਥਾਕਾਰ ਕਥਾ ਸਰਵਣ ਕਰਦੇ ਨੇ, ਤੇ ਰੋਜ਼ ਦੇ ਸੁਣਨ ਵਾਲੇ ਸਰੋਤੇ ਵੀ ਕਿਸੇ ਵਿਦਵਾਨ ਤੋਂ ਘੱਟ ਨਹੀਂ ਹੁੰਦੇ, ਇਹ ਵੀ ਸੱਚ ਹੈ। ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਅਸੀਂ ਭਾਵੇਂ ਇਸ ਤਰ੍ਹਾਂ ਦੇ ਬੜੇ ਅੱਜ ਕੱਲ੍ਹ ਬਚਨ ਕਰਨ ਲੱਗ ਗਏ ਹਾਂ, ਸੁਣਨ ਵਾਲੇ ਵੀ ਸਾਡੀ ਬੜੀ ਚੇਸ਼ਟਾ ਹੈ ਅਤੇ ਕਰਨ ਵਾਲੇ ਵੀ ਬੜਾ ਉਛਲ ਉਛਲ ਕੇ ਕਰਦੇ ਨੇ ਬਚਨ, ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇੱਕ ਬਾਣੀ ਨੂੰ ਵਾਰ ਵਾਰ ਪੜ੍ਹਨ ਦਾ ਕੀ ਲਾਭ ਹੈ, ਕੀ ਲਾਭ ਹੈ ਭਾਈ, ਕਿ ਜਪਜੀ ਸਾਹਿਬ ਦੇ ਇੰਨੇ ਪਾਠ ਕਰ ਲਏ, ਸੁਖਮਨੀ ਸਾਹਿਬ ਜੀ ਦੇ ਇੰਨੇ ਪਾਠ ਕਰ ਲਏ, ਉਹਦਾ ਕੀ ਲਾਭ ਹੈ। ਅਤੇ ਸਾਧ ਸੰਗਤ ਜੀ, ਇੱਥੇ ਬਚਨ ਆਇਆ ਜੋ ਜੋ ਜਪੈ, ਹੁਣ ਜਪ ਦੇ ਅਰਥ ਤੁਸੀਂ ਕਿਹੜੇ ਮਰਜ਼ੀ ਟੀਕੇ ਵਿੱਚੋਂ ਪੜ੍ਹ ਕੇ ਵੇਖ ਲਵੋ, ਰਸਨਾ ਦੇ ਨਾਲ ਜੋ ਵਾਰ ਵਾਰ ਅਸੀਂ ਦੁਹਰਾਉਂਦੇ ਹਾਂ ਉਹਨੂੰ ਅਸੀਂ ਜਪ ਕਹਿੰਦੇ ਹਾਂ, ਜੋ ਹਿਰਦੇ ਨਾਲ ਕਰਦੇ ਹਾਂ ਉਹ ਚਿੰਤਨ ਹੈ, ਜੋ ਮਨ ਦੇ ਨਾਲ ਕਰਦੇ ਹਾਂ ਉਹ ਸਿਮਰਨ ਹੈ, ਔਰ ਜੋ ਰਸਨਾ ਦੇ ਨਾਲ ਕਰਦੇ ਹਾਂ ਉਹ ਜਪ ਹੈ। ਇੱਕ ਬਚਨ ਇਤਿਹਾਸ ਦਾ ਯਾਦ ਆਇਆ, ਸ਼੍ਰੀ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਸਤਿਗੁਰੂ, ਜਿਨ੍ਹਾਂ ਦੇ ਜੀਵਨ ਨੂੰ ਮਾਫ ਕਰਨਾ ਅਸੀਂ ਕਥਾ ਵਿੱਚ ਬਹੁਤ ਘੱਟ ਦੁਹਰਾਉਂਦੇ ਹਾਂ, ਸਤਿਗੁਰੂ ਗੁਰਕੀਰਤਪੁਰ ਸਾਹਿਬ ਦੀ ਧਰਤੀ 'ਤੇ ਆਨੰਦਪੁਰ ਸਾਹਿਬ ਦੇ ਪਾਸ ਪਹਾੜੀਆਂ ਵਿੱਚ ਮੌਜੂਦ ਨੇ। ਮਹਾਰਾਜ ਦੇ ਕੋਲ ਕੁਝ ਸਿੱਖ ਆਏ, ਮਹਾਰਾਜ ਕਿਰਪਾ ਕਰਕੇ ਦੱਸੋ ਸਾਡਾ ਸੰਸਾਰ 'ਤੇ ਆਉਣਾ ਸਫਲ ਕਿਵੇਂ ਹੋਵੇ, ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ, ਇਹ ਸਵਾਲ ਹੋਇਆ। ਗੁਰੂ ਸਾਹਿਬ ਨੇ ਕਿਹਾ ਭਾਈ ਆਪਣਾ ਮਨ ਜਗਾਓ। ਸਿੱਖਾਂ ਨੇ ਫਿਰ ਸਵਾਲ ਕੀਤਾ, ਮਹਾਰਾਜ ਮਨ ਕਿਵੇਂ ਜਗਾਈਦਾ ਅਤੇ ਮਨ ਸੁੱਤਾ ਹੋਇਆ, ਇਸ ਗੱਲ ਦੀ ਕਿਵੇਂ ਨਿਸ਼ਾਨੀ, ਸਰੀਰ ਜਾਗ ਰਿਹਾ, ਬੋਲ ਰਹੇ ਹਾਂ, ਸੁਣ ਰਹੇ ਹਾਂ, ਤੱਕ ਰਹੇ ਹਾਂ, ਕਿਰਿਆ ਕਰ ਰਹੇ ਹਾਂ, ਇਹ ਤਾਂ ਪਤਾ ਹੈ ਕਿ ਮਹਾਰਾਜ ਮਨ ਕਿਵੇਂ ਜਾਗਦਾ ਅਤੇ ਸੁੱਤੇ ਹੋਏ ਅਤੇ ਜਾਗਦੇ ਹੋਏ ਮਨ ਦੀ ਕਿਆ ਨਿਸ਼ਾਨੀ ਹੈ। ਉਸ ਵੇਲੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕਿਹਾ ਸੀ, ਮਨ ਜਾਗੇ ਕਿ ਇਹ ਨਿਸ਼ਾਨੀ ਪ੍ਰੇ ਲਾਗੇ ਔਰ ਸਤਿਗੁਰ ਬਾਨੀ। ਇਹ ਬਚਨ ਸੁਣਨ ਵਾਲਾ ਖਾਲਸਾ ਜੀ, ਮਹਾਰਾਜ ਕਹਿੰਦੇ ਜਾਗਦੇ ਹੋਏ ਮਨ ਦੀ ਇਹ ਨਿਸ਼ਾਨੀ ਹੈ ਕਿ ਬਾਣੀ ਪਿਆਰੀ ਲੱਗਦੀ ਹੈ। ਜੇ ਇੱਕ ਪਾਠ ਜਪਜੀ ਸਾਹਿਬ ਜੀ ਦਾ ਕੀਤਾ ਅਤੇ ਮਨ ਵਿੱਚ ਬਲਬਲ ਆਉਣਾ ਕਿ ਚਲੋ ਇੱਕ ਹੋਰ ਕਰ ਲਈਏ, ਜੇ ਸਮਾਂ ਸਵਾਇਆ ਚਲੋ ਚੌਪੀ ਸਾਹਿਬ ਜੀ ਦਾ ਪਾਠ ਕਰ ਲਈਏ, ਹੋਰ ਸਮਾਂ ਘੱਟ ਹੈ ਚਲੋ ਮੂਲ ਮੰਤਰੀ ਜਪ ਲਈਏ, ਵਾਧੂ ਬਚਨ ਬਿਲਾਸ ਕੀ ਕਰਨੇ, ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ, ਫਿਰ ਉਹਦੇ ਨਾਲ ਸੁੱਤੇ ਸੇਧੀ ਨਿੰਦਿਆ ਵੈਰ ਵਿਰੋਧ ਇੱਧਰੋਂ ਸੁਰਤੀ ਜਿਹੜੀ ਹੈ ਬਿਰਤੀ ਜੋ ਹੈ ਉਹ ਉਪਰਾਮ ਹੋ ਜਾਂਦੀ ਹੈ। ਇਹ ਜਾਗਦੇ ਹੋਏ ਮਨ ਦੀ ਨਿਸ਼ਾਨੀ ਹੈ ਭਾਈ। ਅਤੇ ਜੇ ਬਾਣੀ ਪੜ੍ਹਨ ਨੂੰ ਜੀ ਨਾ ਕਰੇ, ਪੋਥੀ ਸਾਹਿਬ ਹੱਥ ਵਿੱਚ ਲਈ ਸਕਣ ਵਾਸਤੇ ਸੱਜੇ, ਪਰ ਮਨ ਸਹਿਮਤੀ ਨਾ ਹੋਵੇ ਨਾ ਸਰੀਰ ਸਹਿਮਤ ਹੋਵੇ, ਉਹ ਸਾਧ ਸੰਗਤ ਜੀ ਸੁੱਤੇ ਹੋਏ ਮਨ ਦੀ ਨਿਸ਼ਾਨੀ ਹੈ। ਮੈਂ ਬੇਨਤੀ ਇਹ ਕਰਨਾ ਚਾਹੁੰਦਾ ਭਾਈ, ਗੁਰੂ ਕਾ ਸਿੰਘ ਜੋ ਹੈ ਉਹ ਬਾਣੀ ਜ਼ਰੂਰ ਪੜ੍ਹੇ। ਆਪਾਂ ਬਚਨ ਬਿਲਾਸ ਬਹੁਤ ਕਰਦੇ ਹਾਂ ਭਾਈ, ਮਾਫ਼ ਕਰਨਾ, ਸਾਡੀ ਬਾਣੀ ਨਿਤਨੇਮ ਵੱਲੋਂ ਬਿਰਤੀ ਬਹੁਤ ਉਚਾਟ ਹੋਈ ਹੈ। ਜਿੰਨਾ ਚਿਰ ਗੁਰੂ ਕਾ ਸਿੰਘ ਬਾਣੀ ਨਹੀਂ ਨਾ ਪੜ੍ਹਦਾ ਸਾਧ ਸੰਗਤ ਜੀ, ਉਹਨਾਂ ਚਿਰ ਖੇਡ ਨਹੀਂ ਬਣਦੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ, ਸ੍ਰੀ ਜਪ ਜਪ ਜਪੇ ਬਿਨ ਜੋ ਜੇਵੈ ਪ੍ਰਸ਼ਾਦ। ਮਹਾਰਾਜ ਦੇ ਬਚਨ ਹੈ ਵੀ ਜਿਹੜਾ ਜਪਜੀ ਅਤੇ ਜਾਪ ਨਹੀਂ ਪੜ੍ਹਦਾ ਅਤੇ ਜੋ ਜੇਵੈ, ਜੇਵੈ ਕਹੀਏ ਖਾਣਾ, ਵੀ ਉਸ ਤਰ੍ਹਾਂ ਹੀ ਪ੍ਰਸ਼ਾਦ ਪਾਣੀ ਛਕ ਲੈਂਦਾ, ਨਾਸ਼ਤਾ ਕਰ ਲਿਆ, ਜਲ ਪਾਣੀ ਛਕ ਲਿਆ, ਰੋਟੀ ਖਾ ਲਈ ਅਤੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਭਾਵ ਨਿਤਨੇਮ ਨਹੀਂ ਕੀਤਾ, ਸ੍ਰੀ ਜਪ ਜਾਪ ਜਪੇ ਬਿਨ ਜੋ ਜੇਵੈ ਪ੍ਰਸ਼ਾਦ, ਸੋ ਬਿਸ਼ਟਾਂ ਕਾ ਜੰਤ ਹੈ ਜਨਮ ਗਵਾਵੇ ਬਾਦ। ਚਲੋ ਇਹ ਤਾਂ ਰਹਿਤ ਨਾਮੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਹੁਣੇ ਹੁਣੇ ਕੀਰਤਨ ਕਰ ਰਹੇ ਸਨ ਸਤਿਗੁਰਾਂ ਦੇ ਪਿਆਰੇ ਗੁਰਸਿੱਖ, ਕਿ ਜਿੱਤ ਮੁੱਖ ਨਾਮ ਨਾ ਊਚ ਰਹੇ। ਸਿੱਧੇ ਜੇ ਅਰਥ ਨੇ ਕਿ ਜਿਹੜੇ ਮੂੰਹ ਦੇ ਨਾਲ ਤੂੰ ਨਾਮ ਨਹੀਂ ਨਾ ਜਪਦਾ ਅਤੇ ਵਿਣ ਨਾ ਵੈ ਰਸ ਖਾਹੇ, ਰਸ ਕਹੀਏ ਭੋਜਨ ਪ੍ਰਸ਼ਾਦ ਨਹੀਂ ਰੋਟੀ, ਨਾਨਕ ਇਵੇਂ ਜਾਣੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਇਸ ਤਰ੍ਹਾਂ ਜਾਣ ਲਵੋ ਕਿ ਤਿੱਤ ਮੁੱਖ ਥੁੱਕਾਂ ਪਾਹੇ, ਕਿੰਨਾ ਕਰੜਾ ਸ਼ਬਦ ਮਹਾਰਾਜ ਨੇ ਰਿਹਾ, ਗੁਰੂ ਨਾਨਕ ਸਾਹਿਬ ਜੀ ਨੇ ਵੀ ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵੀ। ਇਹਦਾ ਮਤਲਬ ਇਹ ਆ ਕਿ ਨਿਤਨੇਮ ਬਹੁਤ ਜ਼ਿਆਦਾ ਜ਼ਰੂਰੀ ਹੈ, ਫਿਰ ਬਾਣੀ ਪੜ੍ਹਨੀ ਸਿੱਖ ਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ, ਬਾਣੀ ਵਿੱਚੋਂ ਵੀ ਸਾਬਤ ਹੁੰਦਾ, ਰਹਿਤਨਾਮਿਆਂ ਵਿੱਚੋਂ ਵੀ ਸਾਬਤ ਹੁੰਦਾ। ਇਹ ਗੁਰੂ ਕੇ ਸਿੱਖ ਦੀ ਕਰਨੀ ਹੋਵੇ, ਪਹਿਲਾਂ ਉੱਠ ਕੇ ਨਿਤਨੇਮ ਕਰੇ, ਬਾਕੀ ਗੱਲਾਂ ਬਾਅਦ ਨਹੀਂ ਆ। ਅਤੇ ਮਹਾਰਾਜ ਕਹਿੰਦੇ ਜੋ ਜੋ ਜਪੈ, ਜੋ ਵੀ ਇਸ ਬਾਣੀ ਨੂੰ ਜਪਦੇ ਨੇ, ਹਾਂ ਭਾਈ ਤਿਸ ਕੀ ਗਤ ਹੋਵੇ, ਉਹਦੀ ਗਤੀ ਹੁੰਦੀ, ਮੁਕਤੀ ਹੁੰਦੀ, ਹਰ ਹਰ ਨਾਮ ਨੇ ਤਰਸਨ ਬਖਾਣੀ, ਔਰ ਪਰਮੇਸ਼ਰ ਦੇ ਨਾਲ ਉਹ ਜੁੜਦਾ, ਸੁੱਤੇ ਸਿੱਧ ਉਹਦੀ ਰਸਨਾ ਪਰਮੇਸ਼ਰ ਦੇ ਨਾਮ ਦਾ ਵਖਿਆਨ ਕਰਦੀ ਹੈ। ਬਾਣੀ ਪੜ੍ਹਨ ਵਾਲੇ ਹਿਰਦੇ ਵਿੱਚ ਨਾਮ ਦੀ ਰੌ ਵੀ ਚੱਲਦੀ ਹੈ ਭਾਈ।
ਰਹਾਉ ਕਲੀ ਕਾਲ ਕੇ ਮਿਟੇ ਕਲੇਸਾ।
ਅੱਗੇ ਵਿਸ਼ਰਾਮ ਦੇ ਕੇ ਮਹਾਰਾਜ ਉਪਦੇਸ਼ ਦਿੰਦੇ। ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਜੇ ਬਾਣੀ ਪੜ੍ਹਾਂਗੇ, ਨਾਮ ਦਾ ਹਿਰਦੇ ਵਿੱਚ ਵਾਸਾ ਹੋਵੇਗਾ ਤੇ ਕੋਈ ਬਾਹਰ ਤੇ ਵੀ ਪ੍ਰਾਪਤੀ ਹੋਵੇਗੀ ਕਿ ਜਾਂ ਅੰਦਰੋਂ ਹੀ ਸਕੂਨ ਮਿਲੇਗਾ? ਕਿਉਂਕਿ ਆਪਾਂ ਕਈ ਵਾਰੀ ਸੋਚਦੇ ਹਾਂ ਧਰਮ ਜੋ ਹੈ ਅੰਦਰ ਖੇਡ ਹੈ। ਨਹੀਂ ਭਾਈ, ਗੁਰੂ ਨਾਨਕ ਦਾ ਜਿਹੜਾ ਧਰਮ ਹੈ ਉਹ ਅੰਦਰ ਦਾ ਵੀ ਹੈ ਤੇ ਬਾਹਰ ਦਾ ਵੀ ਹੈ। ਇੱਥੇ ਤਨ ਦੀ ਗੱਲ ਹੈ, ਮਨ ਦੀ ਵੀ ਗੱਲ ਹੈ, ਇੱਥੇ ਤੇ ਉੱਥੇ ਦੀ ਗੱਲ, ਇੱਥੇ ਉੱਥੇ ਰਖਵਾਲਾ। ਜਾਂ ਆਗਿਆ ਸੁੱਖ ਗੁਰਦੀ ਆ, ਪਾਛੇ ਕੁਸਲ ਖੇਮ ਗੁਰ ਕੀ ਆ। ਆਗਿਆ ਸੁੱਖ ਮੇਰੇ ਬੀਤਾ, ਪਾਛੇ ਆਨੰਦ ਪ੍ਰਭ ਕੀਤਾ। ਹਲਤ ਬਲਦ ਦੀ ਗੱਲ ਹੈ, ਲੋਕ ਪ੍ਰਲੋਕ ਦੀ ਗੱਲ ਹੈ, ਜਿਸਮ ਜਿਹਨ ਦੀ ਗੱਲ ਹੈ, ਸਰੀਰ ਦੀ ਗੱਲ ਹੈ ਔਰ ਆਤਮਾ ਦੀ ਗੱਲ ਹੈ। ਮਹਾਰਾਜ ਕਹਿੰਦੇ ਮਾਨਸਿਕ ਤੌਰ ਤੇ ਤਾਂ ਸਕੂਨ ਮਿਲਦਾ ਹੀ ਮਿਲਦਾ, ਇਹਦੇ ਨਾਲ ਇੱਕ ਹੋਰ ਕਿਰਪਾ ਹੁੰਦੀ ਹੈ ਕਿ ਕਲੀ ਕਾਲ ਕੇ ਮਿਟੇ ਕਲੇਸਾ। ਕਲਯੁਗ ਦੇ ਜਿਹੜੇ ਦੁੱਖ ਕਲੇਸ਼ ਨੇ ਉਹ ਵੀ ਮਿਟ ਜਾਂਦੇ ਹਨ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ।
ਏਕੋ ਨਾਮ ਮਨ ਮਹਿ ਪਰਵੇਸਾ।
ਔਰ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਵੀ ਪ੍ਰਾਪਤੀ ਹੁੰਦੀ, ਬ੍ਰਹਮ ਗਿਆਨ ਦੀ ਵੀ ਪ੍ਰਾਪਤੀ ਹੁੰਦੀ, ਮੋਕਸ਼ ਦੀ ਵੀ ਪ੍ਰਾਪਤੀ ਹੁੰਦੀ ਹੈ। ਇੱਕ ਕਰਤਾ ਪੁਰਖ ਵਾਹਿਗੁਰੂ ਜੀ ਦਾ ਜੋ ਨਾਮ ਹੈ ਉਹ ਮਨ ਵਿੱਚ ਪ੍ਰਵੇਸ਼ ਹੋ ਜਾਂਦਾ ਹੈ, ਉਸ ਨਾਮ ਦਾ ਵਾਸਾ ਹਿਰਦੇ ਵਿੱਚ ਹੋ ਜਾਂਦਾ ਹੈ।
ਸਾਧੂ ਧੂਰ ਮੁਖ ਮਸਤਕ ਲਾਈ।
ਹੁਕਮਨਾਮੇ ਦੀ ਸਮਾਪਤੀ ਕਰਦਿਆਂ ਮਹਾਰਾਜ ਅਖੀਰਲਾ ਬਚਨ ਕਰ ਰਹੇ ਨੇ। ਹਾਂ ਭਾਈ, ਗੁਰੂ ਸਾਧੂ ਦੀ ਧੂੜ, ਗੁਰੂ ਦੇ ਕਦਮਾਂ ਦੀ ਖਾਕ ਜਦੋਂ ਮੁੱਖ ਮਸਤਕ ਤੇ ਲਾਈ, ਸੋ ਮਹਾਰਾਜ ਨੂੰ ਨਮਸਕਾਰ ਜਿਹੜੀ ਆਪਾਂ ਕਰਦੇ ਹਾਂ ਭਾਈ, ਸਤਿਗੁਰਾਂ ਦੀ ਧੂੜ ਆਪਣੇ ਮੱਥੇ ਤੇ ਲਾਉਂਦੇ ਹਾਂ, ਇਹ ਸਤਿਗੁਰਾਂ ਦੀ ਧੂੜ ਹੈ। ਮਹਾਰਾਜ ਕਹਿੰਦੇ ਗੁਰੂ ਪਿਤਾ ਜੀ ਦੀ, ਗੁਰੂ ਸਾਧੂ ਦੀ ਧੂੜ ਜਦੋਂ ਆਪਣੇ ਮੁੱਖ ਉੱਪਰ ਅਤੇ ਮਸਤਕ ਉੱਪਰ ਲਾਈ, ਇਹ ਹੁਣ ਕਿਸ ਤਰ੍ਹਾਂ, ਜਿਵੇਂ ਕਈ ਗੁਰੂ ਕੇ ਸਿੰਘ ਨਮਸਕਾਰਾਂ ਕਰਦੇ ਨੇ, ਤਲੀਆਂ ਥੱਲੇ ਲਾ ਕੇ ਮੁੜ ਕੇ ਉਹ ਹੱਥ ਆਪਣੇ ਚਿਹਰੇ 'ਤੇ ਲਾ ਲੈਂਦੇ ਨੇ, ਅਤੇ ਚਿਹਰੇ ਵਰਗੇ ਜਿਹੜੇ ਢਿੱਲੇ ਸਰੀਰ ਨੇ ਮਾਨਸਿਕ ਸਰੀਰਕ ਤੌਰ 'ਤੇ, ਉਹ ਸੋਚਦੇ ਪਖੰਡ ਕਰਦੇ ਨੇ, ਨਹੀਂ ਭਾਈ ਇਹ ਨਹੀਂ ਹੈ। ਸਾਧੂ ਧੂਰ ਮੁੱਖ ਮਸਤਕ ਲਾਈ, ਮੱਥੇ ਉੱਪਰ ਤਾਂ ਲਾਗੀ ਮੱਥਾ ਟੇਕਿਆ, ਅਤੇ ਮੁੱਖ ਕਿੱਦਾਂ ਲੱਗੀ ਹੈ ਕਿ ਹੁਣ ਤੁਸੀਂ ਆਪੇ ਵੇਖ ਲਵੋ ਵੀ ਮੁੱਖ 'ਤੇ ਕਿੱਦਾਂ ਲੱਗਦੀ ਉਹ ਧੂੜ। ਇਸ ਕਰਕੇ ਕਿਸੇ ਭਾਵਨਾ ਸਰੀਰ ਨੂੰ ਵੇਖ ਕੇ ਮਨ ਵਿੱਚ ਇਸ ਤਰ੍ਹਾਂ ਦਾ ਬਲਬਲਾ ਲਿਆਉਣ ਤੋਂ ਪਹਿਲਾਂ ਜ਼ਰੂਰ ਇੱਕ ਦੋ ਵਾਰ ਘੱਟੋ ਘੱਟ ਸੋਚ ਲੈਣਾ ਚਾਹੀਏ। ਮਹਾਰਾਜ ਕਹਿੰਦੇ ਗੁਰੂ ਸਾਧੂ ਦੀ ਧੂੜ ਜਦੋਂ ਮੁੱਖ ਉੱਪਰ ਅਤੇ ਮਸਤਕ ਦੇ ਉੱਪਰ ਸਰੀਰ ਉੱਪਰ ਲਗਾਈ,
ਨਾਨਕ ਉਦਰੇ ਹਰ ਗੁਰ ਸਰਣਾਈ।
ਹੁਕਮਨਾਮੇ ਦੀ ਸਮਾਪਤੀ ਕਰਦੇ ਨੇ, ਸ਼ਹੀਦੋਂ ਕੇ ਸਰਤਾਜ, ਕਲਜੋ ਕੇ ਜਹਾਜ਼, ਗੁਰੂ ਗਰੀਬ ਨਿਵਾਜ, ਪ੍ਰਤੱਖ ਹਰ ਪ੍ਰਤੱਛ ਦੇਹ ਪਾਰ ਬ੍ਰਹਮ ਸਵਾਮੀ, ਗਰੀਬ ਨਿਵਾਜ ਸਤਿਗੁਰੂ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਮਹਾਰਾਜ ਕਹਿੰਦੇ ਨਾਨਕਾ ਰੂਪ ਸੌ ਰੂਪ ਨੇ, ਉਹਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕੇ ਮਹਾਰਾਜ ਕਹਿੰਦੇ ਸਾਡਾ ਭਲਾ ਹੋਇਆ, ਲੋਕ ਸੁਖੀ ਆ, ਪਰਲੋਕ ਸੁਹੇਲਾ ਹੋ ਗਿਆ, ਸਾਡਾ ਉਧਾਰ ਹੋ ਗਿਆ, ਸਾਡੀ ਮੁਕਤੀ ਹੋਈ। ਇਹ ਭਾਈ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਮੁੱਖ ਵਾਕ ਦੀ ਕਥਾ ਬੜੇ ਸੂਖਮ ਜਿਹੇ ਸੰਖੇਪ ਜਿਹੇ ਰੂਪ ਦੇ ਵਿੱਚ ਆਪਾਂ ਸਰਵਣ ਕੀਤੀ ਹੈ। ਸੋ ਸਤਿਗੁਰਾਂ ਦੀ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਲੜੀਵਾਰ ਕਥਾ ਸੰਕੋਚੀ ਹੋਈ ਸੀ ਉਹ ਹੁਣ ਪ੍ਰਾਰੰਭ ਹੋਈ ਹੈ, ਉਹਦਾ ਇੱਕ ਸ਼ਬਦ ਵੀ ਸੋ ਆਪਾਂ ਸਾਰੇ ਰਲ ਮਿਲ ਕੇ ਸਰਵਣ ਕਰਾਂਗੇ। ਇੱਕ ਦੋ ਜ਼ਰੂਰ ਬੇਨਤੀਆਂ ਕਰਦੇ ਹਾਂ, ਸੋ ਭਾਵੇਂ ਦਾਸ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸ਼ਾਇਦ 5-6 ਵਾਰ ਪਹਿਲਾਂ ਵੀ ਹਾਜ਼ਰੀ ਭਰੀ ਹੈ, ਅਤੇ ਹਰ ਵਾਰ ਮੇਰੇ ਮਨ ਵਿੱਚ ਬਲਬਲਾ ਹੁੰਦਾ ਸੀਗਾ ਕਿ ਬਚਨ ਕਰੀਏ ਕਿ ਨਾ ਕਰੀਏ, ਪਰ ਅੱਜ ਮਨ ਕਹਿੰਦਾ ਕਿ ਕੋਈ ਨਹੀਂ, ਕਰੀ ਦਿੰਦੇ ਹਾਂ ਬਚਨ। ਭਾਵੇਂ ਲੋਕ ਕਈ ਤਰ੍ਹਾਂ ਦੀਆਂ ਤਰਕਾਂ ਕੁਤਰਕਾਂ ਵੀ ਅੱਜ ਕੱਲ੍ਹ ਕਰਦੇ ਨੇ, ਬਚਨ ਇਹ ਮੈਂ ਕਰਨਾ ਚਾਹੁੰਦਾ ਸੀਗਾ, ਸਾਡੇ ਗੁਰੂ ਪੰਥ ਵਿੱਚ ਨਾ ਖਾਲਸਾ ਜੀ, ਇਸ ਤਰ੍ਹਾਂ ਦੇ ਬਹੁਤ ਸਾਰੇ ਬੰਦਗੀ ਵਾਲੇ ਗੁਰਸਿੱਖ ਮਹਾਤਮਾ ਲੋਕ ਹੋਏ ਨੇ ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਸੀ, ਆਤਮਿਕ ਆਨੰਦ ਸੀ, ਜਿਹਨੂੰ ਬ੍ਰਹਮ ਗਿਆਨ ਵੀ ਕਹਿੰਦੇ ਨੇ, ਧਾਰਮਿਕ ਗ੍ਰੰਥਾਂ 'ਚ ਮੋਕਸ਼ ਵੀ ਆਖਿਆ ਹੈ, ਉਹ ਜਿਨ੍ਹਾਂ ਨੂੰ ਪ੍ਰਾਪਤ ਸੀ ਪਰਮੇਸ਼ਰ ਦੇ ਘਰ ਦੇ ਨਾਲ, ਜਿਨ੍ਹਾਂ ਦੀ ਸੁਸਾਂਝ ਸੀ, ਉਹ ਕਰਨੀ ਵਾਲੇ ਮਹਾਤਮਾ ਤੱਤ ਬੇਤੇ ਇਹ ਬਚਨ ਕਿਹਾ ਕਰਦੇ ਸੀ ਕਿ ਜੋ ਦਰਬਾਰ ਸਾਹਿਬ ਜੀ ਤੋਂ, ਹਰਿਮੰਦਰ ਸਾਹਿਬ ਜੀ ਤੋਂ ਮੁੱਖ ਵਾਕ ਆਉਂਦਾ ਹੈ ਨਾ, ਉਹ ਯਕੀਨ ਮੰਨੋ ਜੋ ਪਰਮੇਸ਼ਰ ਦੀ ਦਰਗਾਹ ਹੈ, ਜਿਹਨੂੰ ਅਸੀਂ ਸੱਚਖੰਡ ਕਹਿੰਦੇ ਹਾਂ, ਕਈ ਬੈਕੁੰਠ ਕਹਿੰਦੇ ਨੇ ਗ੍ਰੰਥਾਂ ਵਿੱਚ, ਉਹ ਵਾਕੇ ਦਰਗਾਹ ਵਿੱਚੋਂ ਹੁਕਮਨਾਮਾ ਆਉਂਦਾ ਹੈ, ਯਕੀਨ ਮੰਨੋ। ਅਤੇ ਇਸ ਤਰ੍ਹਾਂ ਦੇ ਵੀ ਗੁਰੂ ਪੰਥ ਵਿੱਚ ਕਰਨੀ ਵਾਲੇ ਗੁਰਸਿੱਖ ਮਹਾਤਮਾ ਹੋਏ ਨੇ ਜਿਨ੍ਹਾਂ ਨੂੰ ਮੁੱਖ ਵਾਕ ਆਉਣ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਬਲਬਲੇ ਹਿਰਦੇ ਵਿੱਚ ਆ ਜਾਂਦੇ ਕਿ ਵੀ ਸ਼ਾਇਦ ਅੱਜ ਗੁਰੂ ਨਾਨਕ ਸਾਹਿਬ ਜੀ ਦਾ ਮੁੱਖ ਵਾਕ ਆਵੇਗਾ, ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦਾ ਮੁੱਖ ਵਾਕ ਆਵੇਗਾ, ਜਾਂ ਅੱਜ ਭਗਤ ਕਬੀਰ ਜੀ ਦੀ ਡਿਊਟੀ ਲੱਗੀ ਹੈ, ਅੱਜ ਜਾਂ ਭਗਤ ਰਵਿਦਾਸ ਜੀ ਮਹਾਰਾਜ ਦੀ ਡਿਊਟੀ ਲੱਗੀ ਹੈ। ਮੇਰੇ ਕਹਿਣ ਤੋਂ ਭਾਵ ਇਹ ਹੈ, ਯਕੀਨ ਮੰਨੋ ਸਤਿਗੁਰਾਂ ਦਾ ਜੋ ਮੁੱਖ ਵਾਕ ਦਰਬਾਰ ਸਾਹਿਬ ਜੀ ਤੋਂ ਆਉਂਦਾ ਹੈ ਉਹ ਦਰਗਾਹੀ ਮੁੱਖ ਵਾਕ, ਉਹਦੀ ਕਥਾ ਨੂੰ ਤੇ ਸਾਨੂੰ ਜ਼ਰੂਰ ਸਰਵਣ ਕਰਨਾ ਚਾਹੀਦਾ ਹੈ। ਤੇ ਉਹਦੇ ਨਾਲ ਜੋ ਲੜੀਵਾਰ ਕਥਾ ਹੈ ਜੋ ਗੁਰੂ ਘਰ ਦੀ ਆਦਿਕਾਲ ਤੋਂ ਮਰਜ਼ਾਦਾ ਰਹੀ ਹੈ ਔਰ ਸਾਧ ਸੰਗਤ ਜੀ ਕਰੀਬਨ ਸਾਰੇ ਸਾਹਿਬਾਨਾਂ ਉੱਪਰ ਸਾਡੇ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਵਿਖੇ ਵੀ, ਹਜ਼ੂਰ ਸਾਹਿਬ ਜੀ ਵਿਖੇ ਵੀ, ਆਨੰਦਪੁਰ ਸਾਹਿਬ ਜੀ ਵਿਖੇ ਵੀ, ਇਸ ਤਰ੍ਹਾਂ ਸਾਰੇ ਤਖ਼ਤ ਸਾਹਿਬਾਨਾਂ ਦੇ ਉੱਪਰ ਇਹ ਧੁਰ ਦੀ ਮਰਜ਼ਾਦਾ ਸੀ, ਸ਼ੁਰੂ ਦੀ ਮਰਜ਼ਾਦਾ ਸੀ ਲੜੀਵਾਰ ਕਥਾ ਦੀ। ਸੋ ਗੁਰਮੁਖ ਪਿਆਰੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਨੂੰ ਮਹਾਰਾਜ ਦੀ ਪ੍ਰੇਰਨਾ ਹੋਈ, ਮਾਣ ਨੇ ਉੱਦਮ ਬਖਸ਼ਿਆ, ਉਹ ਲੜੀਵਾਰ ਕਥਾ ਜੋ ਹੈ ਸ਼ੁਰੂ ਹੋਈ ਹੈ। ਅਤੇ ਜ਼ਰੂਰ ਬੇਨਤੀ ਕਰਾਂਗੇ ਅੰਮ੍ਰਿਤਸਰ ਸਾਹਿਬ ਜੀ ਦੇ ਵਸਨੀਕ, ਆਸ ਪਾਸ ਦੇ ਮਾਈ ਭਾਈ ਜਾਂ ਹੋਰ ਆ ਟੀ ਵੀ ਆਦਿਕ 'ਤੇ ਸੁਣਨ ਵਾਲੇ ਸਰੋਤੇ, ਗੁਰੂ ਦੇ ਪਿਆਰੇ, ਯਤਨ ਕਰੋ ਆਪਣੇ ਜੀਵਨ ਦੇ ਵਿੱਚ ਕਿ ਇਸ ਕਥਾ ਤੋਂ ਨਾਂਗਾ ਨਾ ਹੀ ਪਵੇ ਕਿਤੇ। ਜੇ ਕਿਤੇ ਪੈ ਵੀ ਜਾਵੇ ਤਾਂ ਆਪਾਂ ਅੱਜ ਕੱਲ੍ਹ ਰਿਕਾਰਡ ਵੀ ਕਰ ਸਕਦੇ ਹਾਂ, ਹੋਰ ਵੀ ਕਈ ਤਰ੍ਹਾਂ ਦੇ ਇੰਤਜ਼ਾਮ ਹੁੰਦੇ ਨੇ। ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ 27 ਕਥਾ ਦੇ ਭੋਗ ਪਾਏ ਖਾਲਸਾ ਜੀ, ਆਪਣੇ ਜੀਵਨ ਵਿੱਚ 27 ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਕੀਤੀ। ਉਹਨਾਂ ਨੇ ਉਹ ਇੱਕ ਬਚਨ ਕਿਹਾ ਕਰਦੇ ਸੀ ਸੁਭਾਵਕ ਕਿ ਜਿਸ ਜਗ੍ਹਾ 'ਤੇ ਇੱਕ ਕਥਾ ਦਾ ਭੋਗ ਪੈ ਜਾਵੇ ਨਾ, ਇੱਕ ਕਥਾ ਦਾ ਭੋਗ ਪੈ ਜਾਵੇ, ਭਾਵਾਂ ਉਹ ਅਸਥਾਨ ਇਤਿਹਾਸਕ ਨਾਂ ਵੀ ਹੋਵੇ। ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਤਾਂ ਬ੍ਰਹਿਮੰਡ ਦਾ ਸਭ ਤੋਂ ਮੁਕੱਦਸ ਅਸਥਾਨ ਹੈ, ਉਹ ਬਚਨ ਤਾਂ ਸਾਈਡ 'ਤੇ ਰਹਿ ਗਿਆ, ਉਹ ਗੱਲ ਹੀ ਨਾ ਕਰੋ। ਭਾਵੇਂ ਉਹ ਅਸਥਾਨ ਇਤਿਹਾਸਕ ਨਾਂ ਵੀ ਹੋਵੇ, ਸਧਾਰਨ ਧਰਮਸ਼ਾਲਾ ਗੁਰੂ ਅਸਥਾਨ ਹੋਵੇ, ਜੇ ਕਿਤੇ ਇੱਕ ਜਗ੍ਹਾ 'ਤੇ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਦਾ ਭੋਗ ਪੈ ਜਾਵੇ। ਉਹ ਕਹਿੰਦੇ ਹੁੰਦੇ ਸੀ ਵੀ ਘੱਟੋ ਘੱਟ 100 ਸਾਲ ਤੱਕ ਉੱਥੋਂ ਲੋਕਾਂ ਦੀਆਂ ਇਛਾਵਾਂ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ, ਕਿਉਂਕਿ ਜਿੱਥੇ ਲੜੀਵਾਰ ਕਥਾ ਹੁੰਦੀ ਹੋਵੇ ਉੱਥੇ ਬ੍ਰਹਿਮੰਡ ਦੀਆਂ ਜਿਹੜੀਆਂ ਗੁਪਤ ਸ਼ਕਤੀਆਂ ਨੇ, ਸਾਧ ਸੰਗਤ ਜੀ ਯਕੀਨ ਮੰਨੋ ਉਹ ਵੀ ਆਣ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਸਰਵਣ ਕਰਦੀਆਂ ਨੇ, ਕਿਉਂਕਿ ਇਹ ਬਾਣੀ ਧੁਰ ਕੀ ਹੈ, ਇਹ ਬਾਣੀ ਖਸਮ ਕੀ ਹੈ, ਅਤੇ ਉਹ ਵੀ ਸੋਚਦੇ ਨੇ ਕਿ ਖਸਮ ਨੇ ਕੀ ਕਿਹਾ ਹੈ, ਧੁਰ ਨੇ ਕੀ ਕਿਹਾ ਹੈ, ਪਰਮੇਸ਼ਰ ਨੇ ਕੀ ਕਿਹਾ ਹੈ। ਸੋ ਆਓ ਇੱਕ ਸ਼ਬਦ ਜੋ ਲੜੀਵਾਰ ਕਥਾ ਦਾ ਹੈ ਆਪਾਂ ਸਾਰੇ ਸਰਵਣ ਕਰੀਏ, ਇੱਕ ਵਾਰੀ ਫੇਰ ਆਪਾਂ ਸਾਰੇ ਰਸਨਾ ਪਵਿੱਤਰ ਕਰੀਏ, ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ, ਪਿਆਰ ਨਾਲ ਫਿਰ ਆਖੋ ਜੀ ਸਤਨਾਮ ਸ੍ਰੀ ਵਾ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ, ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ।
ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਸ਼ਬਦ ਹੈ, ਜੈਤ ਸ੍ਰੀ ਰਾਗ ਦਾ ਦੂਸਰਾ ਸ਼ਬਦ ਹੈ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 696 ਅੰਗ ਦੇ ਐਨ ਥੱਲੇ ਪ੍ਰਾਰੰਭ ਹੋ ਕੇ ਔਰ 697 ਅੰਗ ਦੇ ਐਨ ਉੱਪਰ ਜਾ ਕੇ ਸੋ ਉਹ ਸ਼ਬਦ ਸਮਾਪਤ ਹੋ ਰਿਹਾ। ਚੌਥੇ ਪਾਤਸ਼ਾਹ ਜੀ ਦਾ ਬਚਨ ਹੈ, ਪਹਿਲੇ ਘਰ ਸੁਰਤਾਲ ਵਿੱਚ ਹੈ, ਅਤੇ ਚਾਰ ਪਦਿਆਂ ਵਾਲਾ ਇਹ ਸ਼ਬਦ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਗਰੀਬ ਨਿਵਾਜ ਮਹਾਰਾਜ ਕਹਿੰਦੇ, ਹੀਰਾ ਲਾਲ ਅਮੋਲਕ ਹੈ ਭਾਰੀ। ਹਾਂ ਭਾਈ, ਪਰਮੇਸ਼ਰ ਦਾ ਨਾਮ ਅਮੋਲਕ ਲਾਲ ਅਤੇ ਹੀਰਾ ਹੈ, ਹੀਰੇ ਅਤੇ ਲਾਲ ਤੋਂ ਵੀ ਅਮੋਲਕ ਹੈ, ਪਰ ਬਿਨ ਗਾਹਕ ਮੀਕਾ ਕਾਖਾ, ਗਾਹਕ ਤੋਂ ਬਿਨਾਂ ਸੋ ਲੈਣ ਵਾਲੇ ਤੋਂ ਬਿਨਾਂ ਸੋ ਮੀਕਾ ਕਾਖਾ, ਇੱਕ ਕੱਖ ਦੇ ਤੁੱਲ ਹੋਇਆ, ਉਹਨੂੰ ਸੋਝੀ ਨਹੀਂ। ਜਿਸ ਬੰਦੇ ਨੂੰ ਹੀਰੇ ਦੀ ਪਰਖ ਨਹੀਂ ਹੈ ਨਾ, ਉਹਦੇ ਵਾਸਤੇ ਹੀਰਾ ਜਿਹੜਾ ਹੈ ਨਾ, ਉਹ ਵੀ ਇੱਕ ਸਧਾਰਨ ਪੱਥਰ ਹੀ ਆ, ਕੱਖ ਦੇ ਤੁੱਲ ਹੀ ਹੈ। ਇੱਕ ਦੋ ਜ਼ਰੂਰ ਬੇਨਤੀਆਂ ਕਰਾਂ। ਸੋ ਜਾਹਰ ਪੀਰ ਜਗੱਤਰ ਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਮੁਕੱਦਸ ਮੁਬਾਰਕ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੀ ਬਾਬਤ ਸ਼ਾਇਦ ਆਪ ਜੀ ਦੇ ਧਿਆਨ ਵਿੱਚ ਹੋਵੇ ਕਿ ਨਾ ਹੋਵੇ। ਆਪਾਂ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਅਸਥਾਨ ਹੀ, ਅਵਤਾਰ ਅਸਥਾਨ ਹੀ ਸਮਝਦੇ ਹਾਂ, ਹੀ ਨਹੀਂ ਵੀ, ਉਹਨਾਂ ਦਾ ਅਸਥਾਨ ਅਵਤਾਰ ਅਸਥਾਨ ਵੀ ਹੈ, ਪਰ ਉਹ ਪਟਨਾ ਸਾਹਿਬ ਮੁੱਖ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਹੈ। ਮੈਂ ਕਹਿਣਾ ਇਹ ਚਾਹੁੰਦਾ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਧਰ ਬਨਾਰਸ ਕਾਂਸ਼ੀ ਦੇ ਵਿੱਚੋਂ ਦੀ ਵਿਚਰਦੇ ਹੋਏ ਗੰਗਾ ਨਦੀ ਨੂੰ ਮਹਾਰਾਜ ਨੇ ਪਾਰ ਕੀਤਾ ਹੈ ਨਾ, ਅਤੇ ਬੇੜੀ ਰਾਹੀਂ ਮਹਾਰਾਜ ਨੇ ਗੰਗਾ ਨਦੀ ਨੂੰ ਪਾਰ ਕੀਤਾ, ਬਜ਼ੁਰਗ ਦੱਸਦੇ ਨੇ। ਜਦੋਂ ਮਹਾਰਾਜ ਬੇੜੀ ਵਿੱਚ ਸਨ ਅਤੇ ਉਸ ਵੇਲੇ ਭਾਈ ਮਰਦਾਨਾ ਜੀ ਨੇ ਮਹਾਰਾਜ ਨੂੰ ਸਵਾਲ ਕੀਤਾ, ਮਹਾਰਾਜ ਜੇ ਧਾਰਮਿਕ ਗ੍ਰੰਥ ਇਹ ਗੱਲ ਕਹਿੰਦੇ ਨੇ ਕਿ ਮਨੁੱਖਾ ਜਨਮ ਬੇਸ਼ਕੀਮਤੀ ਹੈ, ਇਹ ਬਾਣੀ ਦੀ ਵਿਚਾਰ ਕਰਨ ਲੱਗੇ, ਹੀਰਾ ਲਾਲ ਅਮੋਲਕ ਹੈ ਭਾਰੀ, ਇਸ ਪੰਕਤੀ ਦੀ ਵਿਚਾਰ ਕਿ ਜੇ ਮਨੁੱਖਾ ਜਨਮ ਬੇਸ਼ਕੀਮਤੀ ਹੈ ਤਾਂ ਫਿਰ ਸਾਰਿਆਂ ਨੂੰ ਇਹਦੀ ਸਾਰ ਕਿਉਂ ਨਹੀਂ ਹੈ, ਸਾਰਿਆਂ ਨੂੰ ਇਹਦੀ ਕਦਰ ਕਿਉਂ ਨਹੀਂ, ਸਾਰੇ ਕਿਉਂ ਨਹੀਂ ਨਾਮ ਜਪਦੇ ਭਾਈ, ਇਹ ਬਚਨ ਕਿਰਪਾ ਕਰਕੇ ਦੱਸੋ। ਮਹਾਰਾਜ ਮੁਸਕਰਾਏ ਅਤੇ ਮੁਸਕਰਾ ਕੇ ਕਹਿਣ ਲੱਗੇ, ਵੇ ਮਰਦਾਨਿਆਂ ਤੇਰੇ ਸਵਾਲ ਦਾ ਜਵਾਬ ਦੇਵਾਂਗੇ, ਪਰ ਥੋੜ੍ਹਾ ਜਿਹਾ ਰੋਕ ਅਜੇ। ਮਹਾਰਾਜ ਨੇ ਗੰਗਾ ਨਦੀ ਪਾਰ ਕੀਤੀ, ਭਾਈ ਮਰਦਾਨੇ ਨੇ ਕਿਹਾ ਮਹਾਰਾਜ ਭੁੱਖ ਬੜੀ ਲੱਗੀ ਹੈ, ਕੋਈ ਪ੍ਰਸ਼ਾਦ ਪਾਣੀ। ਸਾਧ ਸੰਗਤ ਬਚਨ ਆਉਂਦਾ ਪੁਰਾਣੇ ਗ੍ਰੰਥਾਂ ਵਿੱਚ, ਸ਼੍ਰੀ ਨਾਨਕ ਪ੍ਰਕਾਸ਼ ਵਿੱਚ ਵੀ ਬਚਨ ਆਇਆ ਕਿ ਮਹਾਰਾਜ ਗੰਗਾ ਨਦੀ ਦੇ ਕੰਢੇ 'ਤੇ ਇੱਕ ਰੁੱਖ ਦੇ ਥੱਲੇ ਰੁਕੇ, ਅਤੇ ਆਪ ਜੀ ਦੀ ਜਾਣਕਾਰੀ ਲਈ ਬੇਨਤੀ ਕਰਾਂ, ਉਹ ਰੁੱਖ ਗਾਹੇ ਬਗਾਹੇ ਅੱਜ ਵੀ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਦੀ ਧਰਤੀ ਉੱਪਰ ਮੌਜੂਦ ਹੈ। ਉਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਬੜੀ ਸੰਗਤ ਗਾਏ ਘਾਟ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ। ਉੱਥੇ ਮਹਾਰਾਜ ਰੁਕੇ ਅਤੇ ਕਥਾ ਵਿੱਚ ਬਚਨ ਆਉਂਦਾ, ਮਹਾਰਾਜ ਨੇ ਰੇਤੇ ਵਿੱਚ ਆਪਣਾ ਚਰਨ ਮਾਰਿਆ, ਜਦੋਂ ਚਰਨ ਮਾਰਿਆ ਤਾਂ ਰੇਤੇ ਵਿੱਚੋਂ ਇੱਕ ਲਾਲ ਨਿਕਲਿਆ ਬੇਸ਼ਕੀਮਤੀ। ਮਾਣ ਨੇ ਕਿਹਾ ਵੀ ਇਹ ਮਰਦਾਨਿਆਂ ਇਹ ਲਾਲ ਹੈ, ਇਹਨੂੰ ਜਾ ਕੇ ਵੇਚ ਅਤੇ ਕੁਝ ਪ੍ਰਸ਼ਾਦ ਬਾਣੀ ਛਕ ਲਵੀਂ। ਮਰਦਾਨੇ ਨੇ ਕਿਹਾ ਸਤਿਗੁਰੂ ਇਹ ਪੱਥਰ ਹੈ, ਇਹਦੇ ਨਾਲ ਨਾ ਤਾਂ ਭੁੱਖ ਪਿਆਸ ਬੁੱਝੇ, ਇਹਦਾ ਕੀ ਮੁੱਲ ਪਵੇਗਾ। ਮਹਾਰਾਜ ਕਹਿੰਦੇ ਮੁੱਲ ਪਵੇਗਾ, ਇਹਦਾ ਬਹੁਤ ਮੁੱਲ ਪਵੇਗਾ। ਦੁਕਾਨਦਾਰਾਂ ਦੇ ਕੋਲ ਗਏ, ਮੈਂ ਆਪਣੀ ਕਥਾ ਨੂੰ ਥੋੜ੍ਹਾ ਜਿਹਾ ਸੰਖੇਪ ਕਰਾਂ। ਸੋ ਕਿਸੇ ਨੇ ਦੋ ਮੂਲੀਆਂ ਦਿੱਤੀਆਂ, ਕਿਸੇ ਨੇ ਕੁਛ, ਕਿਸੇ ਨੇ ਕੁਛ, ਕਿਸੇ ਨੇ ਇੱਕ ਸੇਰ ਮਠਿਆਈ, ਉਹਦਾ ਬਹੁਤਾ ਮੁੱਲ ਨਾ ਪਿਆ। ਕਿਸੇ ਦੱਸਣ ਵਾਲੇ ਨੇ ਕਿਹਾ ਕਿ ਭਾਈ ਇੱਥੇ ਸੁਨਿਆਰ ਹੈ ਇੱਕ, ਮੁਰਲੀਧਰ ਉਹਦਾ ਨਾਂ ਹੈ, ਉਹਦੇ ਕੋਲ ਜਾ। ਭਾਈ ਮਰਦਾਨਾ ਜੀ ਸਾਹਿਬ ਸੁਨਿਆਰ ਦੇ ਕੋਲ ਗਏ, ਮੁਰਲੀਧਰ ਜੀ ਦੇ ਕੋਲ, ਉਹਨਾਂ ਨੂੰ ਜਾ ਕੇ ਕਿਹਾ ਕਿ ਲਾਲ ਹੈ, ਇਹਦੀ ਮੈਨੂੰ ਕੀਮਤ ਦਿਓ। ਉਹਨੇ ਦੇਖਿਆ ਕਿ ਇਹਦੀ ਕੀਮਤ ਮੇਰੇ ਕੋਲ ਨਹੀਂ, ਕਿਉਂਕਿ ਮੈਂ ਸੁਨਿਆਰ ਹਾਂ, ਮੇਰੇ ਕੋਲ ਸੋਨੇ ਚਾਂਦੀ ਦਾ ਤਾਂ ਮੁੱਲ ਪੈ ਸਕਦਾ, ਪਰ ਲਾਲ ਹੀਰੇ ਦਾ ਮੁੱਲ ਨਹੀਂ ਪੈਣਾ। ਉਹਨੇ ਕਿਹਾ ਕਿ ਭਾਈ ਤੂੰ ਜੌਹਰੀ ਕੋਲ ਜਾ, ਇਹਦਾ ਮੁੱਲ ਜੌਹਰੀ ਪਾਵੇਗਾ। ਪੁੱਛਿਆ ਜੌਹਰੀ ਕੌਣ ਹੈ, ਕਿਹਾ ਜੌਹਰੀ ਹੈ ਸਾਲਸ ਰਾਏ ਸਾਹਿਬ, ਉਹ ਜੌਹਰੀ ਨੇ, ਉਹਨਾਂ ਦੇ ਕੋਲ ਜਾ, ਉਹ ਮੁੱਲ ਪਾਉਣਗੇ। ਸਾਲਸ ਰਾਏ ਕਿੱਥੇ ਰਹਿੰਦੇ ਨੇ, ਕਿਹਾ ਉਹ ਜੌਹਰੀਆਂ ਦੀ ਹਵੇਲੀ ਹੈ, ਉੱਥੇ ਜਾ ਕੇ ਤੂੰ ਆਪਣੇ ਇਸ ਲਾਲ ਦਾ ਮੁੱਲ ਪਾ। ਉਸ ਵੇਲੇ ਸਾਧ ਸੰਗਤ ਜੀ, ਭਾਈ ਮਰਦਾਨਾ ਜੀ ਸਾਹਿਬ ਸਾਲਸ ਰਾਏ ਜੌਹਰੀ ਦੇ ਪਾਸ ਆਏ, ਉਹਨਾਂ ਨੇ ਜਦੋਂ ਲਾਲ ਵੇਖਿਆ ਨਾ, ਇੱਕ ਦੋ ਜ਼ਰੂਰ ਬੇਨਤੀਆਂ ਕਰਾਂ ਇੱਥੇ, ਜਿਹੜੇ ਸਾਲਸ ਰਾਏ ਜੌਹਰੀ ਜੀ ਸਨ, ਜਿਨ੍ਹਾਂ ਦੀ ਹਵੇਲੀ ਨੂੰ ਅਸੀਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੀ ਸੁੰਦਰ ਇਮਾਰਤ ਸੱਚਖੰਡ ਦਰਬਾਰ ਕਹਿੰਦੇ ਹਾਂ, ਇਹ ਬਹੁਤ ਅਮੀਰ ਸਿੱਖ ਸਨ, ਬਹੁਤ ਹੀ ਅਮੀਰ ਸਿੱਖ। ਹਜ਼ੂਰ ਸਾਹਿਬ ਦੇ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਨਰਿੰਦਰ ਸਿੰਘ ਸਾਹਿਬ, ਉਹਨਾਂ ਨੇ ਸਾਨੂੰ ਇੱਕ ਬਚਨ ਦੱਸਿਆ ਸੀ, ਕਿਤੇ ਪੁਰਾਣੇ ਬਜ਼ੁਰਗਾਂ ਮਹਾਤਮਾ ਦੇ ਕੋਲੋਂ ਉਹਨਾਂ ਨੇ ਬਚਨ ਸੁਣਿਆ ਸੀ। ਉਹਨਾਂ ਨੇ ਦੱਸਿਆ ਵੀ ਜਿੰਨੀ ਜਾਇਦਾਦ ਉਦੋਂ ਪੂਰੇ ਹਿੰਦੁਸਤਾਨ ਵਿੱਚ ਸੀ ਨਾ, ਉਨੀ ਜਾਇਦਾਦ ਉਦੋਂ ਪਟਨੇ ਵਿੱਚ ਸੀ। ਪਟਨਾ ਇੰਨਾ ਅਮੀਰ ਸ਼ਹਿਰ ਸੀ, ਅਤੇ ਜਿੰਨੀ ਜਾਇਦਾਦ ਉਦੋਂ ਪੂਰੇ ਪਟਨੇ ਵਿੱਚ ਸੀ, ਉਨੀ ਜਾਇਦਾਦ ਉਦੋਂ ਸਾਲਸ ਰਾਏ ਜੌਹਰੀ ਦੇ ਕੋਲ ਸੀ, ਇਹ ਇੰਨਾ ਅਮੀਰ ਸੀਗਾ। ਇੱਕ ਮੋਟਾ ਜਿਹਾ ਪ੍ਰਮਾਣ ਸਮਝਣ ਵਾਸਤੇ, ਜਦੋਂ ਭਾਈ ਮਰਦਾਨਾ ਜੀ ਨੇ ਇਹਨਾਂ ਨੂੰ ਲਾਲ ਦਿੱਤਾ ਲਾਲ, ਉਦੋਂ ਸਾਲਸ ਰਾਏ ਜੌਹਰੀ ਨੇ 100 ਰੁਪਈਆ ਦਰਸ਼ਨੀ ਭੇਟਾ ਦਿੱਤੀ ਹੈ, 100 ਰੁਪਈਆ ਦਰਸ਼ਨੀ ਭੇਟਾ। ਸੰਗਤ ਵਿੱਚ ਬੜੇ ਬੜੇ ਬਜ਼ੁਰਗ ਮਹਾਤਮਾ ਗੁਰਸਿੱਖ ਸੁਸ਼ੋਭਤ ਨੇ, ਅਤੇ ਬਜ਼ੁਰਗਾਂ ਨੂੰ ਮੇਰੇ ਤੋਂ ਵੱਧ ਪਤਾ ਹੋਵੇਗਾ, ਜਿਹੜੀ ਚੀਜ਼ ਅਸੀਂ ਮੋਟਾ ਮੋਟਾ ਸਮਝਣ ਵਾਸਤੇ ਅੱਜ ਘੱਟੋ ਘੱਟ 17 ਰੁਪਈਆਂ ਦੀ ਖਰੀਦਦੇ ਹਾਂ ਨਾ, ਅੱਜ ਤੋਂ 30 ਸਾਲ ਪਹਿਲਾਂ ਉਹ ਵਸਤੂ 1 ਰੁਪਈਏ ਦੀ ਸੀ, ਬਜ਼ੁਰਗਾਂ ਨੂੰ ਪਤਾ ਹੋਵੇਗਾ 1 ਰੁਪਈਏ ਦੀ ਸੀ, ਅਤੇ ਅੱਜ ਉਹ ਵਸਤੂ ਘੱਟੋ ਘੱਟ 17 ਰੁਪਈਆਂ ਦੀ ਹੈ। ਮੈਂ ਕਹਿਣਾ ਇਹ ਚਾਹੁੰਦਾ ਕਿ ਉਹਨਾਂ ਜ਼ਮਾਨਿਆਂ ਵਿੱਚ 100 ਰੁਪਈਆ ਕਿੰਨੀ ਅਹਿਮੀਅਤ ਰੱਖਦਾ ਹੋਵੇਗਾ। ਉਹਨੇ 100 ਰੁਪਈਆ ਦਰਸ਼ਨੀ ਭੇਟਾ ਉਹ ਲਾਲ ਦੀ ਰੱਖੀ। ਭਾਈ ਮਰਦਾਨਾ ਜੀ ਸਾਹਿਬ ਲਾਲ ਲੈ ਕੇ ਗਏ, ਇਹ ਬੇਨਤੀ ਕਰਨਾ ਚਾਹੁੰਦਾ, ਬਿਨ ਗਾਹਕ ਮੀਕਾ ਕਾਖਾ, ਜੇ ਲਾਲ ਹੈ ਬੇਸ਼ਕੀਮਤੀ ਅਤੇ ਗਾਹਕ ਤੋਂ ਬਿਨਾਂ ਉਹ ਕੱਖ ਦੇ ਤੁੱਲ ਹੈ, ਅਤੇ ਮੀਕਾ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਇੱਕ ਕੱਖ ਦੇ ਤੁੱਲ, ਅਤੇ ਮੀਕਾ ਦੇ ਅਰਥ ਬਰਾਬਰ ਵੀ ਕੀਤੇ ਨੇ, ਇੱਕ ਕੱਖ ਦੇ ਤੁੱਲ ਕਹਿ ਲਓ, ਦੋਵੇਂ ਅਰਥ ਹੋ ਜਾਂਦੇ ਵਿੱਚ। ਬਿਨ ਗਾਹਕ ਮੀਕਾ ਕਾਖਾ, ਗਾਹਕ ਤੋਂ ਬਿਨਾਂ ਉਹ ਖਾਲੀ ਹੈ। ਖੈਰ ਜਦੋਂ 100 ਰੁਪਈਆ ਦਿੱਤਾ, ਭਾਈ ਮਰਦਾਨਾ ਜੀ ਸਾਹਿਬ ਉਸ ਵੇਲੇ ਸਤਿਗੁਰਾਂ ਦੇ ਕੋਲ ਗਏ, ਸਤਿਗੁਰੂ ਕਹਿੰਦੇ 100 ਰੁਪਈਆ ਨਹੀਂ ਰੱਖਣਾ, ਜੇ ਲਾਲ ਵੇਚਾਂਗੇ ਤਾਂ ਰੱਖਾਂਗੇ। 100 ਰੁਪਈਆ ਫਿਰ ਵਾਪਸ ਆਇਆ, ਉਹਨਾਂ ਨੇ ਕਹਿੰਦੇ ਦਰਸ਼ਨੀ ਭੇਟਾ ਹੈ ਲੈ ਲਵੋ, ਫਿਰ ਵਾਪਸ ਆਏ, 3 ਗੇੜੇ ਲੱਗੇ। ਉਸ ਵੇਲੇ ਸਾਲਸ ਰਾਏ ਜੌਹਰੀ ਨੇ ਸੋਚਿਆ ਕਿ ਜਿਸ ਜੌਹਰੀ ਦੇ ਕੋਲ ਇੰਨਾ ਬੇਸ਼ਕੀਮਤੀ ਲਾਲ ਹੈ ਜੋ ਮੈਂ ਕਦੇ ਵੇਖਿਆ ਨਹੀਂ, ਸੁਣਿਆ ਨਹੀਂ, ਪੜ੍ਹਿਆ ਨਹੀਂ। ਔਰ ਜਿਹੜਾ ਜੌਹਰੀ ਇੰਨਾ ਨਿਰਮੋਹੀ ਹੈ, ਇੰਨਾ ਨਿਰਲੋਭੀ ਹੈ, ਉਹਦੇ ਦਰਸ਼ਨ ਕਰਨੇ ਚਾਹੀਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਸਾਧ ਸੰਗਤ ਜੀ, ਉਸ ਵੇਲੇ ਸਾਲਸਰੇ ਜੌਹਰੀ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹੋਇਆ ਅਤੇ ਗੁਰੂ ਨਾਨਕ ਸਾਹਿਬ ਜੀ ਮਾਂ ਨੇ ਉੱਥੇ ਇੱਕ ਸ਼ਬਦ ਵੀ ਉਚਾਰਨ ਕੀਤਾ ਸੀ, ਬਿਮਲ ਮਜਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ। ਅਤੇ ਇੱਕ ਹੋਰ ਵੀ ਸ਼ਬਦ ਉਚਾਰਨ ਕੀਤਾ ਸੀ ਜੋ ਪੁਰਾਣੇ ਗ੍ਰੰਥਾਂ ਵਿੱਚ ਆਉਂਦਾ, ਜਨਮ ਸਾਖੀ ਵਿੱਚ ਵੀ ਆਉਂਦਾ, ਤਵਾਰੀ ਗੁਰੂ ਖਾਲਸਾ ਵਿੱਚ ਵੀ ਆਉਂਦਾ, ਸ਼੍ਰੀ ਨਾਨਕ ਪ੍ਰਕਾਸ਼ ਵਿੱਚ ਵੀ ਆਉਂਦਾ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸੁਸ਼ੋਭਿਤ ਨਹੀਂ, ਇਸ ਕਰਕੇ ਉਹ ਸ਼੍ਰੀ ਮੁਖ ਵਾਕ ਸ਼ਾਇਦ ਨਹੀਂ ਹੋ ਸਕਦਾ। ਉਹ ਬਚਨ ਸੀ ਸਾਲਸ ਰਾਏ ਤੂੰ ਜਵਾਹਰੀ ਆਪਣਾ ਲਾਲ ਪਛਾਣ, ਕਿ ਸਾਲਸ ਰਾਏ ਤੂੰ ਜਵਾਹਰੀ ਹੈ ਅਤੇ ਆਪਣੇ ਲਾਲ ਦੀ ਪਛਾਣ ਕੱਢ। ਉਹ ਅੰਦਰਲਾ ਜਿਹੜਾ ਲਾਲ ਹੈ ਉਹ ਸਭ ਤੋਂ ਬੇਸ਼ਕੀਮਤੀ ਹੈ, ਪਰ ਉਸ ਲਾਲ ਦੀ ਕੀਮਤ ਤੋਂ ਬਿਨਾਂ ਇਹ ਜੌਹਰੀ, ਜਿਵੇਂ ਸਾਡਾ ਇਹ ਬੇਸ਼ਕੀਮਤੀ ਲਾਲ ਕਿਸੇ ਨੇ ਦੋ ਮੂਲੀਆਂ, ਕਿਸੇ ਨੇ ਗਾਜਰਾਂ, ਕਿਸੇ ਨੇ ਕੋਈ ਵਸਤੂ, ਅਤੇ ਜਾਂ ਕਿਸੇ ਨੇ ਇੱਕ ਸੇਰ ਜਾਂ ਇੱਕ ਪਾਈਆ ਮਠਿਆਈ ਮੁੱਲ ਪਾਇਆ ਸੀ, ਜਾਂ ਕਈਆਂ ਨੇ ਪੱਥਰ ਸਮਝਿਆ ਸੀਗਾ, ਬਸ ਉਸੇ ਤਰ੍ਹਾਂ ਇਹ ਜਿਹੜਾ ਜੀਵਨ ਹੈ, ਇਹ ਜ਼ਿੰਦਗੀ ਹੈ, ਜਾਂ ਪਰਮੇਸ਼ਰ ਦਾ ਨਾਮ ਹੈ, ਉਹ ਵੀ ਬੇਸ਼ਕੀਮਤੀ ਹੈ ਭਾਈ। ਉਹਦੀ ਕੋਈ ਕੀਮਤ ਨਹੀਂ ਹੈ, ਉਹ ਅਮੁੱਲਕ ਹੈ, ਪਰ ਗਾਹਕ ਤੋਂ ਬਿਨਾਂ ਉਹ ਮੀਕਾ ਕੱਖ ਆ, ਇੱਕ ਕੱਖ ਦੇ ਬਰਾਬਰ ਹੋ ਰਿਹਾ। ਕਬੀਰਾ ਏਕ ਅਚੰਭੋ ਦੇਖਿਆ, ਭਗਤ ਕਬੀਰ ਜੀ ਮਹਾਰਾਜ ਕਹਿੰਦੇ ਮੈਂ ਇੱਕ ਅਚੰਭੋ ਦੇਖਿਆ ਕਿ ਹੀਰਾ ਹਾਟ ਵਿਕਾਏ ਹੱਟੀਆਂ ਤੇ, ਕਹਿੰਦੇ ਹੀਰਾ ਵਿਕਰਿਆ ਬਣਜਨ ਹਾਰੈ ਬਾਹਰਾ ਕੌਡੀ ਬਦਲੈ ਜਾਏ।
ਰਤਨ ਗਾਹਕ ਗੁਰ ਸਾਧੂ ਦੇਖੇ ਤਬ ਰਤਨ ਬੇਕਾਨੋ ਲਾਖਾ।
ਗਰੀਬ ਨਿਵਾਜ ਮਹਾਰਾਜ ਕਹਿੰਦੇ ਨੇ ਸਾਰਿਆਂ ਨੂੰ ਐਸਾ ਨਹੀਂ ਹੈ ਕਿ ਸਾਰੇ ਇਸ ਕੀਮਤ ਤੋਂ ਅਣਜਾਣ ਨੇ, ਹਨ ਉਹ ਗੁਰਮੁਖ ਰਤਨ ਗਾਹਕ ਗੁਰ ਸਾਧੂ ਦੇਖਿਓ। ਕਹਿੰਦੇ ਜਿਸ ਵੇਲੇ ਗੁਰੂ ਸਾਧੂ ਦੇਖਿਆ, ਗੁਰੂ ਸਾਧੂ ਨੂੰ ਮਿਲੇ, ਗੁਰੂ ਨੇ ਕਿਰਪਾ ਕੀਤੀ, ਇਸ ਨਾਮ ਦੀ ਬੰਦਗੀ ਦੀ ਕਮਾਈ ਦੀ ਕੀਮਤ ਪਾਈ, ਤਬ ਰਤਨ ਬੇਕਾਨੋ ਲਾਖਾ। ਜਾਂ ਜਿਨ੍ਹਾਂ ਨੇ ਗੁਰੂ ਦੇਖਿਆ, ਜੋ ਗੁਰੂ ਨੂੰ ਮਿਲੇ, ਗੁਰੂ ਦਾ ਮੇਲ ਮਿਲਾਪ ਹੋਇਆ, ਗੁਰੂ ਦੀ ਗੁਰਮਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ, ਆਪਣੇ ਜੀਵਨ ਵਿੱਚ ਕਮਾਇਆ, ਮਹਾਰਾਜ ਕਹਿੰਦੇ ਤਬ ਰਤਨ ਬਿਕਾਨੋ ਲੱਖਾ। ਉਹ ਰਤਨ ਜਿਹਦੀ ਕੋਈ ਕੀਮਤ ਨਹੀਂ ਸੀ ਪਾਉਂਦਾ, ਉਹ ਲੱਖਾਂ ਦੇ ਵਿੱਚ ਵਿਕਿਆ, ਬੇਸ਼ਕੀਮਤੀ ਹੋ ਗਿਆ।
ਮੇਰਾ ਮਨ ਗੁਪਤ ਹੀਰ ਹਰ ਰਾਖਾ।
ਗਰੀਬ ਨਿਵਾਜ ਮਹਾਰਾਜ ਕਹਿੰਦੇ ਮੇਰੇ ਮਨ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਨੇ ਗੁਪਤ ਹੀਰ ਹਰ ਰਾਖਾ, ਗੁਪਤ ਹੀਰਾ ਰੱਖਿਆ ਹੋਇਆ। ਇੱਥੇ ਨੰਨੇ ਨੂੰ ਸਿਹਾਰੀ ਹੋਣ ਕਰਕੇ ਵਿਆਕਰਨ ਮੁਤਾਬਕ ਬਜ਼ੁਰਗ ਵਿਦਵਾਨ ਇਹੋ ਅਰਥ ਕਰਦੇ ਨੇ ਕਿ ਮੇਰੇ ਮਨ ਵਿੱਚ, ਕਿਉਂਕਿ ਮਨ ਵਿੱਚ ਪਰਮਾਤਮਾ ਨੇ ਆਪਣੀ ਜੋਤ ਟਿਕਾਈ ਹੋਈ ਹੈ। ਆਪ ਮਨ ਉਲਟ ਸਨਾਤਨ ਹੂਆ ਤਬ ਜਾਣਿਆ ਜਬ ਜੀਵਤ ਮੂਆ। ਇਹਦੇ ਅਰਥ ਵੀ ਬਹੁਤ ਗਹਿਰੇ ਨੇ, ਸਮਾਂ ਮੰਗਦੇ ਹਨ। ਅਤੇ ਗਰੀਬ ਨਿਵਾਜ ਮਹਾਰਾਜ ਕਹਿੰਦੇ ਮੇਰੇ ਮਨ ਗੁਪਤ ਹੀਰ ਹਰ ਰਾਖਾ। ਮੇਰੇ ਮਨ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਨੇ ਗੁਪਤ ਹੀਰਾ ਜੋ ਹੈ ਉਹ ਰੱਖਿਆ ਹੋਇਆ, ਆਪਣਾ ਨਾਮ ਟਿਕਾਇਆ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ। ਗੁਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ।
ਦੀਨ ਦਿਆਲ ਮਿਲਾਇਓ ਗੁਰ ਸਾਧੂ, ਗੁਰ ਮਿਲਿਆ ਹੀਰ ਪਰਾਖਾ।
ਮਹਾਰਾਜ ਕਹਿੰਦੇ ਦੀਨ ਦਿਆਲ ਦੀਨਾ ਬਧੂ ਦੀਨਾ ਨਾਥ, ਅਕਾਲ ਪੁਰਖ ਵਾਹਿਗੁਰੂ ਨੇ ਦਇਆ ਕੀਤੀ, ਗੁਰੂ ਸਾਧੂ ਦੇ ਨਾਲ ਮਿਲਾ ਦਿੱਤਾ। ਜਦੋਂ ਗੁਰੂ ਸਾਧੂ ਦੇ ਮੇਲ ਵਿੱਚ ਮਿਲੇ, ਕਹਿੰਦੇ ਤਬ ਗੁਰ ਮਿਲਿਆ ਹੀਰ ਪਰਾਖਾ। ਗੁਰੂ ਨੂੰ ਮਿਲਣ ਦੇ ਨਾਲ ਅਸੀਂ ਹੀਰੇ ਦੀ ਪਰਖ ਵਾਲੇ ਹੋ ਗਏ, ਇਸ ਜੀਵਨ ਨੂੰ ਸਮਝ ਲਿਆ। ਸਤਿ ਸੰਗਤ ਜੀ, ਦਮੜਿਆਂ ਵਿੱਚੋਂ ਸਾਨੂੰ 5-10 ਰੁਪਏ ਦੀ ਵੀ ਘਾਟ ਪਵੇ ਨਾ, ਅਸੀਂ ਸੋਚਦੇ ਹਾਂ ਸਾਨੂੰ ਇੰਨਾ ਘਾਟਾ ਪੈ ਗਿਆ, ਇਵੇਂ ਹੋ ਗਿਆ, ਉਵੇਂ ਹੋ ਗਿਆ। ਸ਼ਾਇਦ ਕਦੇ ਸਾਡੇ ਹਿਰਦੇ ਵਿੱਚ ਇਹ ਵਲਵਲਾ ਆਇਆ ਹੋਵੇ ਕਿ ਸਾਡੇ ਜਿਹੜੇ ਸਵਾਸ ਨੇ ਕੀਮਤੀ ਨੇ, ਔਰ ਕੀਮਤੀ ਹੀ ਨਹੀਂ ਸ਼ਾਇਦ ਬੇਸ਼ਕੀਮਤੀ ਹਨ। ਜਦੋਂ ਇਹ ਸਵਾਸ, ਰੱਬ ਨਾ ਕਰੇ ਕੋਈ ਬੰਦਾ ਆ ਮਸ਼ੀਨ ਜੀ ਵਿੱਚ ਲਾਇਆ ਹੋਵੇ, ICU ਸ਼ਾਇਦ ਕਹਿੰਦੇ ਨੇ ਉਹਨੂੰ, ਸਵਾਸਾਂ ਵਾਲੀ ਮਸ਼ੀਨ, ਅਸੀਂ ਤਾਂ ਬਹੁਤੇ ਪੜ੍ਹੇ ਲਿਖੇ ਨਹੀਂ ਹਾਂ, ਉਦੋਂ ਫਿਰ ਪਤਾ ਚੱਲਦਾ ਕਿ ਸਵਾਸਾਂ ਦੀ ਕੀ ਕੀਮਤ ਹੈ। 1-2-4 ਘੰਟਿਆਂ ਦੇ ਨਾਲ ਹੀ ਬੰਦੇ ਦਾ ਪੂਰਾ ਜ਼ੋਰ ਹੋ ਜਾਂਦਾ, ਅਮੀਰ ਤੋਂ ਅਮੀਰ ਬੰਦੇ ਦਾ ਵੀ, ਫਿਰ ਸਵਾਸਾਂ ਦੀ ਅਹਿਮੀਅਤ ਪਤਾ ਚੱਲਦੀ ਹੈ ਭਾਈ, ਫਿਰ ਸਵਾਸਾਂ ਦਾ ਸਵਾਲ ਪਤਾ ਚੱਲਦਾ। ਅਤੇ ਮਹਾਰਾਜ ਕਹਿੰਦੇ ਗੁਰੂ ਨੂੰ ਮਿਲੇ, ਗੁਰੂ ਨੇ ਸੋਝੀ ਦਿੱਤੀ ਕਿ ਕਬੀਰ ਆਖੀ ਕੇਰੇ ਮਾਟ ਕੇ ਪਲ ਪਲ ਗਈ ਬਿਹਾਰੇ, ਕਿ ਅੱਖ ਚਮਕਣ ਦੇ ਨਾਲ ਪਲ ਪਲ ਕਰਕੇ ਸਵਾਸ ਜਿਹੜੇ ਨੇ ਬਤੀਤ ਹੁੰਦੇ ਜਾ ਰਹੇ ਨੇ। ਇਸ ਕਰਕੇ ਬੰਦਗੀ ਕਰੀਏ, ਸਿਮਰਨ ਕਰੀਏ, ਨਾਮ ਜਪੀਏ, ਗੁਰਮੁਖਾਂ ਦੀ ਸੁਹਬਤ ਵਿੱਚ ਰਹੀਏ, ਤਾਂ ਕਿ ਲੋਕ ਸੁਖੀ ਆ ਪਰ ਲੋਕ ਸੁਹੇਲਾ ਹੋਵੇ। ਅਤੇ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਕਹਿੰਦੇ ਗੁਰੂ ਨੂੰ ਮਿਲੇ, ਗੁਰੂ ਨੂੰ ਮਿਲਣ ਦੀ ਬਰਕਤ ਇੱਕ ਗੁਰ ਮਿਲਿਆ ਹੀਰ ਪਰਾਖਾ। ਗੁਰੂ ਨੂੰ ਮਿਲਣ ਦੇ ਨਾਲ ਅਸੀਂ ਹੀਰੇ ਦੀ ਪਰਖ ਵਾਲੇ ਹੋ ਗਏ, ਜੀਵਨ ਦੀ ਸਮਝ ਪੈ ਗਈ।
ਰਹਾਉ ਮਨ ਮੁਖ ਕੋਠੀ ਅਗਿਆਨ ਅੰਧੇਰਾ, ਤਿੰਨ ਘਰ ਰਤਨ ਨਾ ਲਾਖਾ।
ਵਿਸ਼ਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਗੁਰਮੁਖਾਂ ਨੂੰ ਤਾਂ ਪਰਖ ਆ ਗਈ ਰਾਹ ਹੈ, ਤੇ ਅਗਿਆਨਤਾ ਦਾ ਅੰਧੇਰਾ ਹੋਣ ਕਰਕੇ ਤਿੰਨ ਘਰ ਰਤਨ ਨਾ ਲਾਖਾ। ਉਹਨਾਂ ਦੇ ਘਰ ਵਿੱਚ ਸੀ ਰਤਨ, ਪਰ ਉਹਨਾਂ ਨੇ ਲਾਖਾ ਲਖਿਆ ਨਹੀਂ, ਜਾਣਿਆ ਨਹੀਂ, ਉਹਨਾਂ ਨੂੰ ਸੋਝੀ ਨਹੀਂ ਹੋਈ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀ ਹੈ, ਬਸਤ ਅਗੋਚਰ ਪਾਈ ਘੱਟ ਦੀਪਕ ਰਹਿਆ ਸਮਾਈ। ਉਹ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਅਤੇ ਅਗਿਆਨਤਾ ਦਾ ਅੰਧੇਰਾ ਹੋਣ ਕਰਕੇ ਸੋ ਉਹਦੀ ਸੋਝੀ ਨਹੀਂ ਪੈਂਦੀ, ਪ੍ਰਾਪਤੀ ਨਹੀਂ ਹੁੰਦੀ। ਉਹਨਾਂ ਦੇ ਘਰ ਵਿੱਚ ਹਨ ਉਹ ਰਤਨ, ਲੇਕਿਨ ਉਹਨਾਂ ਮਨਮੁਖਾਂ ਨੇ ਫਿਰ ਵੀ ਨਹੀਂ ਜਾਣਿਆ।
ਤੇ ਉਜੜ ਭਰਮ ਮੂਏਗਾ ਵਾਰੀ, ਮਾਇਆ ਭਿਅੰਗ ਬਿਖ ਚਾਖਾ।
ਮਹਾਰਾਜ ਕਹਿੰਦੇ ਉਹ ਉੱਜੜ ਵਿੱਚ ਪਏ, ਉਜਾੜ ਵਿੱਚ ਪਏ ਹਨ ਤੇ ਭਰਮ ਦੇ ਵਿੱਚ ਹੀ ਮਰੇ ਹੋਏ ਨੇ। ਗਾਵਾਰ ਨਾ ਸਮਝ ਤੁੱਛ ਬੁੱਧੀ ਵਾਲੇ, ਤੁੱਛ ਬੁੱਧੀ ਵਾਲੇ ਨੂੰ ਗਾਵਾਰ ਕਹਿੰਦੇ ਨੇ, ਜਿਹਦੀ ਸਮਝ ਸਿਰਫ ਗਾਉਂ ਤੱਕ ਹੋਵੇ, ਪਿੰਡ ਤੱਕ ਹੋਵੇ, ਥੋੜ੍ਹੀ ਅਕਲ ਵਾਲਾ ਬੰਦਾ। ਅਤੇ ਮਾਇਆ ਭਿਅੰਗ ਬਿਖ ਚਾਖਾ, ਮਾਇਆ ਜੋ ਸਪਨੀ ਹੈ, ਸਰਪਣੀ ਦੇ ਉੱਪਰ ਨਹੀਂ ਬਲੀਆ ਜਿੰਦ ਬ੍ਰਹਮਾ ਵਿਸ਼ਨ ਮਹਾਂਦੇਵ ਸਲੀਆ, ਇਹਦੇ ਬਿਖ ਨੂੰ, ਜ਼ਹਿਰ ਨੂੰ ਉਹਨਾਂ ਨੇ ਚੱਖਿਆ ਹੋਇਆ, ਭਾਵ ਇਹ ਜ਼ਹਿਰ ਖਾ ਕੇ ਆਤਮਿਕ ਤੌਰ ਤੇ ਮਰੇ ਹੋਏ ਨੇ ਉਹ ਮਨਮੁਖ।
ਹਰ ਹਰ ਸਾਧ ਮਿਲ ਹੋ ਜਨ ਨੀਕੇ, ਹਰ ਸਾਧੂ ਸਰਣ ਹਮ ਰਾਖਾ।
ਗਰੀਬ ਨਿਵਾਜ ਬੇਨਤੀ ਕਰਦੇ ਆ, ਮੇਰੇ ਮਾਲਕ ਕਰਤਾ ਪੁਰਖ ਜੀ, ਗੋਬਿੰਦ ਜੀਓ ਜੀ, ਜੋ ਤੇਰੇ ਨਾਲ ਜੁੜੇ ਹੋਏ ਸਾਧੂ ਲੋਕ ਨੇ, ਸੰਤ ਲੋਕ ਨੇ, ਉਹਨਾਂ ਦੇ ਨਾਲ ਮਿਲੋ ਤੇ ਹਰ ਸਾਧੂ ਸਰਣ ਹਮ ਰਾਖਾ। ਉਹ ਸਾਧੂ ਮਹਾਤਮਾ ਲੋਕ ਜੋ ਹਨ ਬੰਦਗੀ ਵਾਲੇ, ਉਹਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਸਾਨੂੰ ਰੱਖੋ। ਆਪਾਂ ਕਈ ਵਾਰੀ ਸਵਾਲ ਕਰਦੇ ਹਾਂ, ਮਨ ਵਿੱਚ ਸਾਡੇ ਵੀ ਵਲਵਲੇ ਆਉਂਦੇ ਨੇ ਕਿ ਸੰਤਾਂ ਦੀ ਸੰਗਤ ਦੀ ਕੀ ਲੋੜ ਹੈ, ਸਾਧੂਆਂ ਦੀ ਸੰਗਤ ਦੀ ਕੀ ਲੋੜ ਹੈ। ਸ਼ਾਇਦ ਅਸੀਂ ਕਦੇ ਅਰਦਾਸ ਧਿਆਨ ਨਾਲ ਸੁਣੀ ਨਹੀਂ ਜਾਂ ਕੀਤੀ ਨਹੀਂ ਕਦੇ। ਗੁਰੂ ਕੇ ਸਿੱਖ ਦੀ ਅਰਦਾਸ ਭਾਵੇਂ ਬੱਚੇ ਦੇ ਜਨਮ ਦੀ ਹੋਵੇ, ਭਾਵੇਂ ਬਜ਼ੁਰਗ ਦੀ ਅੰਤਮ ਹੋਵੇ, ਗੁਰੂ ਕੇ ਸਿੱਖ ਦੀ ਅਰਦਾਸ ਜਾ ਕੇ ਇੱਥੇ ਸਮਾਪਤ ਹੁੰਦੀ ਹੈ ਕਿ ਸਹੀ ਪਿਆਰੇ ਮਿਲ, ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ। ਫਿਰ ਗੁਰਮੁਖਾਂ ਦੀ ਸੰਗਤ ਦੀ ਕਿਉਂ ਨਹੀਂ ਲੋੜ ਭਾਈ? ਬੜੀ ਲੋੜ ਹੈ। ਜਿਹਨੇ ਵਿਗਿਆਨੀ ਬਣਨਾ ਉਹ ਵਿਗਿਆਨ ਨੂੰ ਪੜ੍ਹਦਾ ਹੈ, ਅਤੇ ਵਿਗਿਆਨ ਨੂੰ ਤੇ ਪੜ੍ਹਦਾ ਉਹ ਵਿਗਿਆਨੀਆਂ ਨੂੰ ਵੀ ਪੜ੍ਹਦਾ। ਜਿਹਨੇ ਸੰਗੀਤਕਾਰ ਬਣਨਾ, ਰਾਗੀ ਬਣਨਾ, ਉਹ ਸੰਗੀਤ ਤਾਂ ਸਿੱਖਦਾ ਹੀ ਸਿੱਖਦਾ, ਸੰਗੀਤਕਾਰਾਂ ਨੂੰ ਵੀ ਪੜ੍ਹਦਾ ਕਿ ਕਿਵੇਂ ਰਿਆਜ਼ ਕਰਦੇ ਸਨ, ਕੀ ਖਾਂਦੇ ਸਨ, ਕੀ ਨਹੀਂ ਖਾਂਦੇ ਸਨ, ਕਿਉਂਕਿ ਸੰਗੀਤਕਾਰ ਬਣਨਾ ਨਾ। ਵਿਗਿਆਨ ਨਹੀਂ ਬਣਨ ਵਾਸਤੇ ਵਿਗਿਆਨੀਆਂ ਨੂੰ ਪੜ੍ਹਨਾ ਪਵੇਗਾ, ਉਹ ਕਿਵੇਂ ਕਿਵੇਂ ਖੋਜ ਕਰਦੇ ਰਹੇ। ਜੇ ਗੁਰਮੁਖ ਬਣਨਾ ਤੇ ਗੁਰਮੁਖਾਂ ਦਾ ਜੀਵਨ ਪੜ੍ਹ ਲੈਣਾ, ਗੁਰਮੁਖਾਂ ਦੇ ਜੀਵਨ ਤੋਂ ਕੁਝ ਸਿੱਖ ਲੈਣਾ, ਉਹ ਬਹੁਤ ਕਾਰਗਰ ਹੈ ਭਾਈ, ਬਹੁਤ ਸਾਰਥਕ ਹੈ। ਤੇ ਵਿਚਾਰ ਲੈਣਾ ਚਾਹੀਦਾ, ਜੀਵਨ ਵਿੱਚ ਬੜਾ ਕੁਝ ਲਾਹਾ ਹੋ ਜਾਂਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬੇਨਤੀ ਕਰਦੇ, ਮਾਲਿਕ ਦਇਆ ਕਰ, ਹਰ ਸਾਧੂ ਸਰਣ ਹਮ ਰਾਖਾ। ਜਿਹੜੇ ਮਹਾਤਮਾ ਸਾਧੂ ਲੋਕ ਨੇ ਉਹਨਾਂ ਦੇ ਕੋਲ ਰੱਖ, ਉਹਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਰੱਖ, ਸਾਡਾ ਵੀ ਭਲਾ ਹੋ ਜਾਵੇ।
ਹਰ ਅੰਗੀਕਾਰ ਕਰੋ ਪ੍ਰਭ ਸੁਆਮੀ, ਹਮ ਪਰੇ ਭਾਗ ਤੁਮ ਪਾਖਾ।
ਗਰੀਬ ਨਿਵਾਜ ਮਹਾਰਾਜ ਬੇਨਤੀ ਕਰਦੇ ਆ, ਪ੍ਰਭੂ ਕਿਰਪਾ ਕਰਕੇ ਅੰਗੀਕਾਰ ਕਰੋ, ਪੱਖ ਕਰੋ ਸਾਡਾ, ਹਮ ਪਰੇ ਭਾਗ ਤੁਮ ਪਾਖਾ, ਤੇਰੇ ਪੱਖ ਵਿੱਚ ਆ ਪਏ ਹਾਂ, ਤੇਰੇ ਚਰਨਾਂ ਦੀ ਸ਼ਰਨ ਵਿੱਚ ਪਏ ਹਾਂ ਮਹਾਰਾਜ। ਹੁਣ ਸ਼ਰਨ ਪਰੇ ਕੀ ਰਾਖ ਦਿਆਲਾ, ਸ਼ਰਨ ਪਰੇ ਕੀ ਰੱਖ ਹੋ ਸ਼ਰਮਾ, ਹੁਣ ਤੈਨੂੰ ਹੀ ਸ਼ਰਮ ਹੈ, ਤੇ ਕਿਰਪਾ ਕਰਕੇ ਬਿਰਧ ਬਾਣਿਆਂ ਦੀ ਲਾਜ ਪਤ ਰੱਖ।
ਜਿਹਵਾ ਕਿਆ ਗੁਣ ਆਖ ਵਖਾਣ ਹੈ, ਤੁਮ ਵੱਡ ਅਗਮ ਵੱਡ ਪੁਰਖਾ।
ਸ਼ਬਦ ਦੀ ਸਮਾਪਤੀ ਕਰਦੇ ਹੋਏ ਅਖੀਰਲੇ ਬਚਨਾਂ ਵਿੱਚ ਉਪਦੇਸ਼ ਦੇ ਰਹੇ ਨੇ, ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਔਰ ਸਾਨੂੰ ਅਰਦਾਸ ਕਰਨ ਦਾ ਤਰੀਕਾ ਅਤੇ ਸਲੀਕਾ ਢੰਗ ਦੱਸਦੇ ਨੇ। ਐ ਮਾਲਿਕ, ਜਿਹਵਾ ਕਿਆ ਗੁਣ ਆਖ ਵਖਾਣ ਹੈ, ਮੇਰੀ ਇੱਕ ਜ਼ਬਾਨ ਹੈ, ਤੇਰੇ ਕਿਹੜੇ ਕਿਹੜੇ ਗੁਣਾਂ ਦਾ ਵਖਿਆਣ ਕਰੇ। ਤੂੰ ਵੱਡ ਅਗਮ ਵੱਡ ਪੁਰਖਾ, ਤੂੰ ਵੱਡਾ ਹੈ, ਅਗਮ ਹੈ, ਪਹੁੰਚ ਤੋਂ ਪਰੇ ਹੈ, ਤੇ ਵੱਡ ਪੁਰਖ ਹੈ, ਜਿਹਨੂੰ ਸੋ ਪੁਰਖ ਵੀ ਕਿਹਾ, ਜਿਹਨੂੰ ਕਰਤਾ ਪੁਰਖ ਵੀ ਕਿਹਾ, ਜਿਹਨੂੰ ਅਕਾਲ ਪੁਰਖ ਵੀ ਕਿਹਾ। ਤੂੰ ਉਹ ਪੁਰਖ ਹੈ, ਤੂੰ ਹੀ ਸਿਰਫ ਪੁਰਖ ਹੈ, ਬਾਕੀ ਸਭ ਇਸਤਰੀਆਂ ਹਨ। ਏਕਾ ਪੁਰਖ ਸਬਾਈ ਨਾਰ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਮਾਲਿਕ, ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਦਾ ਵਿਗਿਆਨ ਕਰਾਂ। ਹਮਰੀ ਜਿਹਵਾ ਏਕ ਪ੍ਰਭ, ਹਰ ਕੇ ਗੁਣ ਅਗਮ ਅਗਾਹ, ਸਾਡੀ ਇੱਕ ਜ਼ਬਾਨ ਹੈ, ਤੇਰੇ ਗੁਣ ਬੇਅੰਤ ਹਨ। ਜਿਹਵਾ ਏਕ ਕਵਨ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ।
ਜਨ ਨਾਨਕ ਹਰ ਕਿਰਪਾ ਧਾਰੀ, ਪਾਖਾਣ ਡੁਬਤ ਹਰ ਰਾਖਾ।
ਸ਼ਬਦ ਦੀ ਸਮਾਪਤੀ ਕਰਦਿਆਂ ਹੋਇਆਂ ਗਰੀਬ ਨਿਵਾਜ ਕਲ ਜੋ ਕਿ ਜਹਾਜ਼ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਰਾਮਦਾਸ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਬੇਨਤੀ ਕਰਦੇ ਨੇ ਪਰਮਾਤਮਾ ਦੇ ਸਮਕਸ਼, ਔਰ ਸਾਨੂੰ ਵੀ ਦੱਸਦੇ ਨੇ, ਹਾਂ ਭਾਈ ਜਨ ਨਾਨਕ ਹਰ ਕਿਰਪਾ ਧਾਰੀ, ਮੇਰੇ ਜਨ ਉੱਪਰ ਮੇਰੇ ਸੇਵਕ ਉੱਪਰ ਮਾਲਕ ਨੇ ਕਿਰਪਾ ਕੀਤੀ, ਦਇਆ ਕੀਤੀ, ਪਾਖਾਨ ਡੁੱਬਤ ਹਰ ਰਾਖਾ, ਮੈਨੂੰ ਡੁੱਬਦੇ ਹੋਏ ਪੱਥਰ ਨੂੰ ਰੱਖ ਲਿਆ, ਮੈਂ ਡੁੱਬ ਰਿਹਾ ਸੀ, ਮੈਂ ਗਰਕ ਹੋ ਰਿਹਾ ਸੀ, ਅਤੇ ਕਿਰਪਾ ਕਰਕੇ ਰੱਖ ਲਿਆ, ਬਚਾ ਲਿਆ। ਇਹ ਇਹਦੀ ਅਨਾਇਤ ਹੈ, ਉਹਦੀ ਬਖਸ਼ਿਸ਼ ਹੈ, ਉਹਦੀ ਰਹਿਮਤ ਹੈ। ਇਹ ਸਤਿਸੰਗਤ ਜੀ, ਸਤਿਗੁਰਾਂ ਨੇ ਸਾਨੂੰ ਅਰਦਾਸ ਕਰਨ ਦਾ ਤਰੀਕਾ ਅਤੇ ਸਲੀਕਾ ਦੱਸਿਆ। ਗੁਰੂ ਕਾ ਸਿੱਖ ਕਿੰਨੀ ਮਰਜ਼ੀ ਕਮਾਈ ਅਤੇ ਬੰਦਗੀ ਵਾਲਾ ਵੀ ਕਿਉਂ ਨਾ ਹੋਵੇ, ਸਿਮਰਨ ਭਜਨ ਵਾਲਾ ਵੀ ਕਿਉਂ ਨਾ ਹੋਵੇ, ਉਹਦੇ ਅੰਦਰ ਫਿਰ ਵੀ ਨਿਮਰਤਾ ਹੀ ਹੋਵੇ ਕਿ ਮਹਾਰਾਜ ਕਿਰਪਾ ਕਰਕੇ ਬਚਾਓ, ਅਸੀਂ ਛਿੰਨ ਛਿੰਨ ਭੁੱਲਣ ਹਾਰ ਹਾਂ, ਅਤੇ ਸਾਡੇ ਲੇਖੇ ਨਾ ਕਰਿਓ। ਜੇ ਲੇਖੇ ਕਰੋਗੇ ਤਾਂ ਫਿਰ ਤਾਂ ਅਸੀਂ ਤਾਰ ਹੀ ਨਹੀਂ ਸਕਦੇ, ਅਸੀਂ ਤਾਂ ਡੁੱਬਦੇ ਹੋਏ ਪੱਥਰ ਹਾਂ। ਕਿਰਪਾ ਕਰਕੇ ਬਚਾ ਲਓ ਮਹਾਰਾਜ, ਤੁਧ ਭਾਵੈ ਤਾਂ ਬਖਸ਼ ਲਏ ਖੋਟੇ ਸੰਗ ਖਰੇ, ਨਾਨਕ ਭਾਵੈ ਪਾਰ ਬ੍ਰਹਮ ਪਾਹਣ ਨੀਰ ਤਰੇ। ਸਤਿਸੰਗਤ ਜੀ, ਇਹ ਬਾਣੀ ਧੁਰ ਕੀ ਹੈ, ਬਾਣੀ ਖਸਮ ਕੀ ਹੈ, ਇਸ ਬਾਣੀ ਦੀ ਵਿਚਾਰ ਉਹ ਹੀ ਕਰ ਸਕਦਾ ਜਿਹਦੀ ਪਹੁੰਚ ਧੁਰ ਤੱਕ ਹੈ, ਜਿਹਦੀ ਪਹੁੰਚ ਖਸਮ ਤੱਕ ਹੈ। ਜਿਹਦੀ ਪਹੁੰਚ ਧੁਰ ਤੱਕ ਨਹੀਂ, ਖਸਮ ਤੱਕ ਨਹੀਂ, ਉਹ ਬੰਦਾ ਅਧੂਰਾ ਹੈ, ਅਤੇ ਅਧੂਰਾ ਬੰਦਾ ਜੇ ਬਾਣੀ ਦੀ ਵਿਚਾਰ ਕਰੇ ਤਾਂ ਭੁੱਲਾਂ ਨਾ ਹੋਣ, ਗਲਤੀਆਂ ਨਾ ਹੋਣ, ਇਸ ਗੱਲ ਦਾ ਮਤਲਬ ਹੀ ਨਹੀਂ ਹੈ ਭਾਈ, ਬੇਅੰਤ ਭੁੱਲਾਂ ਹੋਈਆਂ ਨੇ। ਗੁਰੂ ਅਤੇ ਗੁਰੂ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣਾ, ਅਗਾਂਹ ਤੋਂ ਸਮੱਤ ਅਤੇ ਸੋਝੀ ਪ੍ਰਦਾਨ ਕਰਨੀ। ਲੇਖਾ ਗਣਤ ਨਾ ਛੁੱਟੀ ਹੈ, ਕਾਚੀ ਪੀਤ ਨਾ ਸੁੱਧ, ਜਿਸ ਇਹ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ।
ਜਿਹਵਾ ਕਿਆ ਗੁਣ ਆਖ ਵਖਾਣ ਹੈ, ਤੁਮ ਵੱਡ ਅਗਮ ਵੱਡ ਪੁਰਖਾ, ਜਨ ਨਾਨਕ ਹਰ ਕਿਰਪਾ ਧਾਰੀ, ਪਾਖਾਣ ਡੁਬਤ ਹਰ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।